Oh, वाहे गुरु वाहे गुरु
साहिब श्री गुरु ग्रंथ साहिब महाराज की हजूरी विच जुड़ बैठी गुरु प्यारी सात संगत जीओ आओ सब माई भाई गुरु चरणा नाल जुड़दे हुए फतेह का सिमन करो। वाहिगुरु जी का खालसा वाहिगुरु जी की फतेह। सतगुरु महाराज जी की अपार बख्शिश हुई है कलयुग के भयानक समय के अंदर आपां सारयां नूं सत संगत दियां सुभाग घड़ियां प्राप्त होईयां ने। ऐस वेले आप जी संसारक धंधां दा त्याग करके गुरु चरणा विच शिव सलाह च जुड़न वास्ते पहुंचे। दास तों पहलां आप जी बड़े प्यार दे नाल भाई जसवंत सिंह जी पासों गुरमत विचारां सरवण कर रहे सी। आओ जो बाकी समा है उसनूं भी सफल करन वास्ते मन च बिरतियां एकाग्र करके गुरशब्द नाल जुड़ी है। दास पहले हिस्से विच बोलदा है, दूसरे हिस्से विच सारे भाई, तीसरे हिस्से विच बीबिया ने शब्द च मिलके बोलन दी खेचल करनी है। कोई भी रसना खाली ना रहे। तारदे ने सानू बचन गुरां दे तार देने सानू बचन गुरां दे Yeah. ਬਚਨ ਗੁਰਾਂ ਦੇ ਤਾਰਦੇ ਸਾਨੂੰ ਬਚਨ ਗੁਰਾਂ ਦੇ ਸਤਸੰਗਤ ਸਤਿਗੁਰ ਪਾਏ, ਸਤਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮਿਲਾਏ। ਇਹੋ ਭਵਜਲ ਜਗਤ ਸੰਸਾਰ ਹੈ, ਗੁਰ ਬੋਹਿਥ ਨਾਮ ਤਰਾਹੇ। ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲਗਾਏ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾ ਗਾਤੀ ਲੂਟੈ। ਨਿਰਬਾਣ ਕੀਰਤਨ ਗਾਹਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਇਹ ਵਿਚਾਰ ਆਪਣੀ ਸ਼ੁਰੂ ਹੋਈ ਹੈ ਕਿ ਇਸ ਸੰਸਾਰ ਦੇ ਅੰਦਰ ਮਨੁੱਖਾ ਜਨਮ ਧਾਰਨ ਕਰਕੇ ਲੋੜ ਹੈ ਸਮਰੱਥ ਗੁਰੂ ਦੀ ਸ਼ਰਨ ਦੀ, ਪੂਰਨ ਸਤਿਗੁਰੂ ਦੇ ਉਪਦੇਸ਼ ਕਮਾਉਣ ਦੀ। ਫੇਰ ਹੀ ਇਸ ਭਵਜਲ ਤੋਂ ਇਹ ਜੀਵ ਪਾਰ ਹੁੰਦਾ ਹੈ ਔਰ ਇਸ ਦੇ ਸਾਰੇ ਜਿਹੜੇ ਜਨਮ ਮਰਨ ਦੇ ਦੁੱਖ ਹਨ, ਸੰਸਾਰ ਇਹੋ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸੁਭਾਇਆ, ਉਹ ਸਾਰੇ ਦੁੱਖ ਕਲੇਸ਼ ਜਿਹੜੇ ਹੈ ਖਤਮ ਹੋ ਜਾਂਦੇ ਨੇ ਜਦੋਂ ਗੁਰੂ ਬਚਨਾਂ ਦੀ ਕਮਾਈ ਕਰਦਾ ਹੈ। ਇਹ ਮਨ ਜਿਹੜਾ ਹੈ ਫਿਰ ਵਸ ਵਿੱਚ ਆ ਜਾਂਦਾ ਹੈ, ਕਿਉਂਕਿ ਗੁਰੂ ਤੋਂ ਬਗੈਰ ਮਨ ਵਸ ਨਹੀਂ ਆਉਂਦਾ। ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਸੋ ਲੋੜ ਹੈ ਸਮਰੱਥ ਗੁਰੂ ਦੀ ਸ਼ਰਨ ਦੀ। ਸੋ ਆਪਣੀ ਇੱਕ ਵਿਚਾਰ ਸ਼ੁਰੂ ਹੋਈ ਹੈ ਕਿ ਭਾਈ ਮਨਸੁਖ ਦੇ ਰਾਹੀਂ ਰਾਜੇ ਸ਼ਿਵ ਨਾਭ ਨੂੰ ਵਿਰਾਗ ਹੋਇਆ। ਇਹ ਰਾਜਾ ਸ਼ਿਵ ਨਾਭ ਜਿਹੜਾ ਸਾਲਗ੍ਰਾਮ ਦੀ ਪੂਜਾ ਕਰਦਾ ਸੀ, ਅਕਾਸ਼ੀ ਦਾ ਵਰਤ ਰੱਖਦਾ ਸੀ, ਪਰ ਭਾਈ ਮਨਸੁਖ ਜਿਨ੍ਹਾਂ ਉੱਤੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਈ, ਜਦੋਂ ਇਸ ਦੇ ਰਾਜ ਵਿੱਚ ਗਏ ਤਾਂ ਨਾ ਸਾਲਗ੍ਰਾਮ ਦੀ ਪੂਜਾ ਕਰਦੇ ਨੇ ਨਾ ਕੋਈ ਵਰਤ ਰੱਖਦੇ ਨੇ। ਜਿਸਲੇ ਰਾਜੇ ਨੇ ਬੁਲਾਇਆ ਕਿ ਇਹ ਇੱਕ ਐਸਾ ਮਨੁੱਖ ਮੇਰੇ ਰਾਜ ਵਿਚ ਆਇਆ ਸਾਰਾ ਉਲਟ ਕੰਮ ਕਰਦਾ, ਉਸ ਵੇਲੇ ਭਾਈ ਮਨਸੁਖ ਨੇ ਰਾਜੇ ਨੂੰ ਸਮਝਾਇਆ, ਰਾਜਨ ਦੇਖ ਇਹ ਪੱਥਰ ਦੀ ਪੂਜਾ ਕੀਤਿਆਂ ਕੁਝ ਨਹੀਂ ਬਣਨਾ, ਇਹ ਵਰਤ ਜਿਹੜਾ ਤੂੰ 15 ਦਿਨ ਬਾਅਦ ਜਾਂ ਮਹੀਨੇ ਦੇ ਬਾਅਦ ਰੱਖਣਾ ਹੈ, ਜਿਹੜੇ ਰੱਬ ਦੇ ਪਿਆਰੇ ਨੇ ਗੁਰੂ ਦੇ ਸਿੱਖ ਨੇ ਉਹ ਤੇ ਸਦਾ ਹੀ ਵਰਤ ਰੱਖਦੇ ਆ, ਅੱਖਾਂ ਨਾਲ ਪਰਾਇਆ ਰੂਪ ਨਹੀਂ ਦੇਖਦੇ, ਕੰਨਾਂ ਨਾਲ ਚੁਗਲੀ ਨਿੰਦਿਆ ਨਹੀਂ ਸੁਣਦੇ, ਜੇਬਾਂ ਨਾਲ ਫਿੱਕਾ ਨਹੀਂ ਬੋਲਦੇ, ਮਾੜਾ ਅੰਨ ਨਹੀਂ ਖਾਂਦੇ, ਅਲਪਹਾਰ ਸੁਲਸੀ ਨਿੰਦਰਾ ਦਇਆ ਸ਼ਮਾ ਤਨਪ੍ਰੀਤ, ਉਹਨਾਂ ਰੱਬ ਦੇ ਪਿਆਰਿਆਂ ਦਾ ਗੁਰਸਿੱਖਾਂ ਦਾ ਐਸਾ ਜੀਵਨ ਹੈ। ਉਸ ਵੇਲੇ ਰਾਜੇ ਨੇ ਬੇਨਤੀ ਕੀਤੀ, ਭਾਈ ਸਾਹਿਬ ਆਪਣੇ ਗੁਰੂ ਸਾਹਿਬ ਦਾ ਮੈਨੂੰ ਨਾਮ ਦੱਸੋ। ਭਾਈ ਮਨਸੁਖ ਨੇ ਕਿਹਾ, ਰਾਜਨ ਗੁਰੂ ਨਾਨਕ ਸਾਹਿਬ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਹਨ, ਆਪ ਨਰਾਇਣ ਕਲਾਤਾਰ ਜਗ ਮੈਂ ਪ੍ਰਵਰਿਓ, ਆਪ ਹੀ ਸਤਿਗੁਰ ਸਰੂਪ ਚ ਵਾਹਿਗੁਰੂ ਜੀ ਪ੍ਰਗਟ ਹੋ ਕੇ ਸਾਰੇ ਸੰਸਾਰ ਨੂੰ ਨਾਮ ਵੰਡ ਦਾ ਛੱਟਾ ਦੇ ਕੇ ਠਾਰ ਰਹੇ ਨੇ। ਜਿਉਂ ਜਿਉਂ ਮਨਸੁਖ ਗੁਰੂ ਦੇ ਪਿਆਰ ਦੀਆਂ ਕਥਾ ਕਹਾਣੀਆਂ ਸੁਣਾਉਂਦਾ, ਤਿਉਂ ਤਿਉਂ ਰਾਜੇ ਦੇ ਅੰਦਰ ਗੁਰੂ ਦਰਸ਼ਨਾਂ ਦੀ ਪਿਆਸ ਵੱਧਦੀ ਜਾਂਦੀ। ਜਿਸ ਵੇਲੇ ਭਾਈ ਮਨਸੁਖ ਨੇ ਉਥੋਂ ਤਿਆਰੀ ਕੀਤੀ, ਇਹ ਰਾਜਾ ਸ਼ਿਵ ਨਾਲ ਬੜੇ ਵਿਰਾਗ ਦੇ ਵਿਚ ਆ ਜਾਂਦਾ। ਐ ਭਾਈ ਮਨਸੁਖ ਜੀ, ਮੇਰਾ ਦਿਲ ਕਰਦਾ ਮੈਂ ਸਮੁੰਦਰ ਵਿਚ ਛਾਲ ਮਾਰ ਦਿਆਂ, ਮੈਂ ਰਹਿ ਨਹੀਂ ਹੁਣ ਸਕਦਾ। ਉਸ ਵੇਲੇ ਭਾਈ ਮਨਸੁਖ ਜੀ ਕਹਿੰਦੇ, ਰਾਜਨ ਮੇਰੇ ਗੁਰੂ ਨਾਨਕ ਸਾਹਿਬ ਸਮਰੱਥ ਨੇ, ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰਸ਼ਾਂ, ਉਹ ਆਪ ਤੁਹਾਡੇ ਤੇ ਕਿਰਪਾ ਕਰਨਗੇ, ਤੁਸੀਂ ਯਾਦ ਕਰੋ। ਭਾਈ ਮਨਸੁਖ ਜੀ ਉਥੋਂ ਰਾਜੇ ਨੂੰ ਵਿਰਾਗ ਲਾ ਕੇ ਸੱਚ ਨਾਲ ਜੋੜ ਕੇ ਚਲੇ ਜਾਂਦੇ। ਰਾਜਾ ਦਿਨ ਰਾਤ ਅਰਦਾਸਾਂ ਕਰਦਾ, ਕਈ ਜਿਹੜੇ ਨਕਲੀ ਸਨ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਆਪਣਾ ਨਾਂ ਨਾਨਕ ਰੱਖ ਲਿਆ, ਨਾਨਕ ਸ਼ਬਦ ਜੋੜ ਲਿਆ ਨਾਲ, ਤੇ ਕਿਸੇ ਤਰ੍ਹਾਂ ਰਾਜਾ ਸਾਡਾ ਸੇਵਕ ਬਣ ਜਾਵੇ ਫਿਰ ਤਾਂ ਸਾਰੇ ਸੁੱਖ ਸਾਨੂੰ ਮਿਲ ਜਾਣਗੇ। ਪਰ ਜਦ ਰਾਜਾ ਪਰਖ ਕਰਦਾ ਤਾਂ ਉਹ ਪਰਖ ਤੇ ਪੂਰੇ ਨਹੀਂ ਉਤਰਦੇ, ਕੋਈ ਧਨ ਦੇ ਲਾਲਚ ਚ ਆ ਕੇ ਗਿਰ ਜਾਂਦਾ, ਕੋਈ ਰੂਪ ਦੇਖ ਕੇ ਗਿਰ ਜਾਂਦਾ। ਉਸ ਵੇਲੇ ਰਾਜਾ ਹੋਰ ਉਦਾਸ ਹੋ ਜਾਂਦਾ ਕਿ ਭੇਖ ਕੀ ਪਾਇਆ ਹੋਇਆ, ਬਿਰਤੀ ਇਹਨਾਂ ਦੀ ਕਿੱਥੇ ਟਿਕੀ ਹੋਈ ਹੈ। ਹੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਕਿਰਪਾ ਕਰੋ, ਆਪ ਹੀ ਆ ਕੇ ਬਖਸ਼ਿਸ਼ ਕਰੋ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਜਾਣੇ ਜਾਣ ਸਤਿਗੁਰੂ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚਲਦੇ ਚਲਦੇ ਇਹ ਸਮੁੰਦਰ ਦਾ ਰਸਤਾ ਪਾਰ ਕਰਕੇ ਇੱਥੇ ਪਹੁੰਚਦੇ ਨੇ ਸੰਗਲਾ ਦੀਪ ਲੰਕਾ ਵਿੱਚ। ਆਪ ਜੀ ਨੇ ਆ ਕੇ ਬਾਗ ਵਿੱਚ ਡੇਰਾ ਲਾਇਆ। ਰਾਜਾ ਸੋਚਦਾ ਕਿਤੇ ਮੇਰੇ ਨਾਲ ਫਿਰ ਧੋਖਾ ਨਾ ਹੋਵੇ, ਹਰ ਪਰਖ ਕਰਦਾ ਹੈ, ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬ੍ਰਹਿਮੰਡਾਂ ਦੇ ਮਾਲਕ ਪਿਆਰਿਓ, ਉਹਨਾਂ ਧੰਨ ਤੇ ਕੀ ਡੋਲਣਾ। ਜੇ ਰਾਜੇ ਨੇ ਨੌਜਵਾਨ ਲੜਕੀਆਂ ਭੇਜੀਆਂ, ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ, ਇੱਕ ਦ੍ਰਿਸ਼ਟੀ ਨਾਲ ਬਚਨ ਨਾਲ ਉਹਨਾਂ ਦੀਆਂ ਵਾਸ਼ਨਾਵਾਂ ਸਾਰੀਆਂ ਖਤਮ ਹੋ ਗਈਆਂ। ਉਹਨਾਂ ਨੂੰ ਧੀਆਂ ਪੁੱਤਰੀਆਂ ਕਰਕੇ ਬੁਲਾਇਆ, ਕੋਲ ਬਿਠਾਇਆ, ਉਪਦੇਸ਼ ਦਿੱਤਾ, ਔਰ ਜਿਸ ਵੇਲੇ ਰਾਜੇ ਨੇ ਦੇਖਿਆ ਇਹ ਤਾਂ ਪੂਰਨ ਹਨ, ਵਜ਼ੀਰ ਨੇ ਅਹਿਲਕਾਰਾਂ ਨੇ ਦੱਸਿਆ, ਰਾਜਨ ਜਿਹੜੇ ਪਹਿਲੇ ਆਏ ਸਨ ਉਹ ਕੁਛ ਐਸੇ ਭੇਖੀ ਸਨ, ਪਰ ਜਿਹੜੇ ਹੁਣ ਆਏ ਨੇ ਜਿਨ੍ਹਾਂ ਦੇ ਬਾਗ ਵਿਚ ਡੇਰਾ ਆਸਣ ਲਾਉਣ ਦੇ ਨਾਲ ਸੁੱਕਾ ਬਾਗ ਵੀ ਹਰਿਆ ਹੋ ਗਿਆ, ਐਸੀ ਰਬਾਬ ਵੱਜਦੀ ਹੈ, ਐਸਾ ਰੱਬੀ ਕੀਰਤਨ ਹੁੰਦਾ, ਸ਼ਬਦਾਚਾਰਨ ਹੁੰਦਾ, ਇਹ ਸੁੱਕਾ ਹੋਇਆ ਬਾਗ ਵੀ ਹਰਾ ਹੋ ਗਿਆ, ਮਨ ਵੀ ਸੁੱਕੇ ਹਰੇ ਹੋ ਜਾਂਦੇ ਨੇ, ਦਿਲ ਕਰਦਾ ਦਰਸ਼ਨ ਕਰੀ ਜਾਈਏ। ਔਰ ਅਸੀਂ ਜਿੰਨੇ ਵੀ ਜੋ ਵੀ ਅਸੀਂ ਵਰਖਾਂ ਕੀਤੀਆਂ ਨੇ ਅਸੀਂ ਤਾਂ ਫੇਲ ਹੋ ਗਏ, ਉਹ ਸਮਰੱਥ ਨੇ ਉਹ ਕਿਸੇ ਚੀਜ਼ ਤੇ ਨਹੀਂ ਡੋਲੇ, ਬਲਕਿ ਜਿਹੜੇ ਗਏ ਸਨ ਉਹਨਾਂ ਦੇ ਵੀ ਮਨ ਉਹਨਾਂ ਨੇ ਸ਼ਾਂਤ ਕਰ ਦਿੱਤੇ। ਉਸ ਵੇਲੇ ਰਾਜਾ ਪਿਆਰ ਦੇ ਵਿੱਚ ਮਹਿਲਾਂ ਚੋਂ ਚੱਲਦਾ ਚੱਲਦਾ ਬਾਗ ਵਿੱਚ ਪਹੁੰਚਦਾ ਹੈ। ਐਸਾ ਵੀ ਇਤਿਹਾਸ ਲਿਖਿਆ ਹੈ ਕਿ ਪਹਿਲਾਂ ਨੂੰ ਦਰਸ਼ਨ ਨਹੀਂ ਹੋਏ, ਇੰਨਾ ਵਿਰਾਗੀ ਹੋ ਗਿਆ, ਬੇਸੁੱਧ ਹੋ ਕੇ ਧਰਤੀ ਤੇ ਡਿੱਗ ਪਿਆ। ਜਿਸ ਵੇਲੇ ਕੁਝ ਸਮੇਂ ਬਾਅਦ ਹੋਸ਼ ਆਈ ਕੀ ਦੇਖਦਾ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਬਰਦਾਨਾ ਬਾਗ ਚ ਬੈਠੇ ਨੇ। ਉਸ ਵੇਲੇ ਹੱਥ ਜੋੜ ਕੇ ਖੜਾ ਰਿਹਾ। ਕਾਫੀ ਦੇਰ ਖੜੇ ਰਹਿਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇਤਰ ਖੋਲੇ, ਦ੍ਰਿਸ਼ਟੀ ਕੀਤੀ, ਚਰਨਾਂ ਤੇ ਟਹਿ ਪਿਆ। ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਬਣਾਓ, ਮੈਂ ਬਹੁਤ ਦੇਰ ਤੋਂ ਭਟਕ ਰਿਹਾ ਹਾਂ। ਉਸ ਵੇਲੇ ਬੇਨਤੀ ਕੀਤੀ, ਮਹਾਰਾਜ ਇਹ ਤੁਹਾਡੇ ਹੀ ਮਹਿਲ ਰਾਜ ਭਾਗ ਬਖਸ਼ਿਆ ਹੋਇਆ ਹੈ, ਚਰਨ ਪਾ ਕੇ ਪਵਿੱਤਰ ਕਰੋ। ਗੁਰੂ ਨਾਨਕ ਸਾਹਿਬ ਕਹਿੰਦੇ, ਰਾਜਨ ਧਰਮਸ਼ਾਲਾ ਬਣਾ, ਫਿਰ ਅਸੀਂ ਆਵਾਂਗੇ। ਬੜੇ ਚਾਅ ਤੇ ਸ਼ਰਧਾ ਦੇ ਨਾਲ ਰਾਜੇ ਸ਼ਿਵਨਾਭ ਨੇ ਧਰਮਸ਼ਾਲਾ ਬਣਾਈ, ਬਹੁਤ ਸੁੰਦਰ ਧਰਮਸ਼ਾਲਾ, ਕੀਮਤੀ ਗਲੀਚੇ ਆਦਿ ਵਿਛਾਏ ਗਏ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਆਸਣ ਬਣਾਇਆ ਗਿਆ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਧਰਮਸ਼ਾਲਾ ਦੇ ਅੰਦਰ ਆਏ, ਆਸਣ ਤੇ ਸੁਸ਼ੋਭਿਤ ਹੋਏ, ਹੋਰ ਵੀ ਬਹੁਤ ਸਾਰੀ ਸੰਗਤ ਧਰਮਸ਼ਾਲਾ ਵਿਚ ਬੈਠੀ ਹੈ, ਇਸ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਇਹ ਜਿਹੜਾ ਜੀਵਨ ਦਾ ਦੁੱਖ ਕਲੇਸ਼ ਹੈ, ਬਾਰ ਬਾਰ ਜਨਮ ਮਰਨ ਵਿਚ ਆ ਰਿਹਾ ਹੈ, ਇਹ ਦੂਰ ਹੋ ਜਾਵੇ। ਉਸ ਵੇਲੇ ਰਾਜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆ ਬੇਨਤੀ ਕਰਦਾ ਹੈ,
ਜੀ ਮੈਂ ਬਹੁੜ ਜਨਮ ਨਾਇਆ, ਇਹੋ ਮੇਰੀ ਬੇਨਤੀ ਗੁਰਾ, ਬਹੁੜ ਜਨਮ ਨਾਇਆ, ਇਹੋ ਮੇਰੀ ਬੇਨਤੀ ਗੁਰਾ, ਕਲੰਦਰ ਕਾਢੀ ਤੀਰਥ, ਇੱਕ ਸ਼ਬਦ ਮੇਰਾ ਪ੍ਰਾਨ ਬਸ ਹੈ, ਬਹੁੜ ਜਨਮ ਨਾ ਆਵਾ, ਮਨ ਬੇਦਿਆ ਦਇਆਲ ਛੇਤੀ ਮੇਰੀ ਮਾਈ, ਕੌਣ ਜਾਣੈ ਪੀਰ ਹਮ ਨਾਹੀ ਚਿੰਤ ਪਰਾਈ, ਅਗਮ ਅਗੋਤਰ ਲੱਖ ਬਾਰਾ ਚਿੰਤਾ ਕਰੋ, ਜਲਥਲ ਮਈਲ ਭਰਪੁਰ ਲੀਣਾ, ਘਟ ਘਟ ਜੋਤ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਕੁਝ ਮੇਰੇ ਅਵਰ ਨਾ ਜਾਣਾ, ਮੇਰੇ ਸਾਹਿਬਾ ਗੁਣ ਮਾਵਾਨਿਤ ਤੇਰੇ, ਕੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸ, ਜੋ ਤੁਧ ਪਾਵੈ ਸੋਈ ਚੰਗਾ, ਇੱਕ ਨਾਨਕ ਪੀਰ।
ਮਨ ਮੰਦਰ ਤਨ ਵੇਸ਼ ਕਲੰਦਰ ਕਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ, ਮਨ ਵਿਦਿਆ ਦਇਆਲ ਛੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ, ਅਗਮ ਅਗੋਚਰ ਲੱਖ ਅਪਾਰਾ ਚਿੰਤਾ ਕਰੋ, ਹਮਾਰੀ ਜਲ ਥਲ ਮਹੀਲ ਭਰਪੁਰ ਲੀਣਾ ਕੜ ਕੜ ਜੋਤ ਤੁਮਹਾਰੀ ਸਿੱਖ ਮਤ ਸਭ ਬੁੱਧ ਤੁਮਹਾਰੀ ਮੰਦਰ ਛਾਵਾਂ ਤੇਰੇ ਤੁਝ ਬਿਨਾਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਹੇ ਮੇਰੇ ਸੱਚੇ ਪਾਤਸ਼ਾਹ ਹੁਣ ਤਾਂ ਹਰ ਸਵਾਸ ਤੇ ਆਪ ਜੀ ਦੀ ਸਿਫਸਲਾ ਕਰਾਂ ਗੁਣ ਗਾਵਾਂ ਮੇਰੀ ਸਦਾ ਆਪ ਜੀ ਦੇ ਚਰਨਾਂ ਨਾਲ ਪ੍ਰੀਤ ਬਣੀ ਰਹੇ ਐਸੀ ਕਿਰਪਾ ਕਰੋ ਕਦੀ ਭਾਈ ਨੰਦ ਲਾਲ ਜੀ ਨੇ ਦਸੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਇੱਕ ਦਾਸ ਦੀ ਬੇਨਤੀ ਹੈ ਦਸ ਭਾਈ ਨੰਦ ਲਾਲ ਸੱਚੇ ਪਾਤਸ਼ਾਹ ਕਦੀ ਸਮਾਂ ਆਏਗਾ ਇਸ ਮੇਰੇ ਸਰੀਰ ਦੇ ਪੰਖੇਰੂ ਉੱਡ ਜਾਣਗੇ ਹਾਂ ਨੰਦ ਲਾਲ ਇਹ ਸਮਾਂ ਤਾਂ ਆਉਣਾ ਹੀ ਹੈ ਬਚਪਨ ਹੈ ਜਵਾਨੀ ਹੈ ਬਿਰਧ ਅਵਸਥਾ ਹੈ ਪਹਿਲੀ ਤਾਂ ਬਾਤ ਕੋਈ ਪਤਾ ਹੀ ਨਹੀਂ ਨਹਿ ਬਾਰਕ ਨਹਿ ਜੋਬ ਨਹਿ ਨਹਿ ਬਿਰਧੀ ਕਸ਼ ਬੰਦ ਉਹ ਬੇਰਾ ਨਹਿ ਬੂਝੀ ਹੈ ਜੋ ਆਏ ਪਰੈ ਜਮਫਨ ਬਿਰਧ ਅਵਸਥਾ ਤੋਂ ਬਾਅਦ ਤਾਂ ਫਿਰ ਸਮਾਂ ਅੰਤ ਆਉਣਾ ਹੀ ਆਉਣਾ ਸੱਚੇ ਪਾਤਸ਼ਾਹ ਇਸ ਮੇਰੇ ਸਰੀਰ ਦਾ ਸੰਸਕਾਰ ਹੋਏਗਾ ਇਹ ਰਾਖ ਬਣ ਜਾਏਗਾ ਦਸੂ ਪਾਤਸ਼ਾਹ ਕਹਿੰਦੇ ਭਾਈ ਨੰਦ ਲਾਲ ਇਸ ਸਰੀਰ ਦੀ ਤਾਂ ਇੱਕ ਦਿਨ ਰਾਖ ਬਣਨੀ ਹੀ ਬਣਨੀ ਹੈ ਕਹਿ ਫਰੀਦ ਸਹੇਲੀ ਉਹ ਸੌ ਅਲਾਈ ਸੀ ਹੰਸ ਚਲਸੀ ਰੁਮਣਾ ਇਹ ਤਨ ਤੇਰੀ ਥੀਸੀ ਸੱਚੇ ਪਾਤਸ਼ਾਹ ਮੇਰੀ ਹੁਣ ਇੱਕ ਬੇਨਤੀ ਹੈ ਜਦੋਂ ਮੇਰੇ ਸਰੀਰ ਦੀ ਰਾਖ ਬਣੇਗੀ ਹਵਾ ਚੱਲਦੀ ਹੈ ਇਹ ਹਵਾ ਮੇਰੇ ਸਰੀਰ ਦੀ ਰਾਖ ਨੂੰ ਉਡਾ ਕੇ ਕਿਸੇ ਹੋਰ ਦੇ ਦਰ ਤੇ ਨਾ ਲੈ ਕੇ ਜਾ ਰਹੇ ਕੋਈ ਇਹ ਨਾ ਕਹੇ ਜਿਉਂਦਾ ਗੁਰੂ ਦੇ ਦਰ ਤੇ ਰਿਹਾ ਤੇ ਰਾਖ ਹੋਰਨਾਂ ਦੇ ਦਰਾਂ ਤੇ ਉੱਡਦੀ ਫਿਰਦੀ ਹੈ ਇਹ ਮੇਰੇ ਸਰੀਰ ਦੀ ਰਾਖ ਵੀ ਆਪ ਜੀ ਦੇ ਦਰ ਤੇ ਹੀ ਰਹਿਣੀ ਚਾਹੀਦੀ ਹੈ ਜਿਹੜੇ ਪਿਆਰ ਵਾਲੇ ਨੇ ਪਿਆਰਿਓ ਉਹਨਾਂ ਦੇ ਅੰਦਰ ਐਸੀ ਭਾਵਨਾ ਹੁੰਦੀ ਹੈ ਅੱਜ ਇਹ ਰਾਜਾ ਜਿਹਦੇ ਅੰਦਰ ਸੱਚਾ ਪਿਆਰ ਹੈ ਸ਼ਰਧਾ ਹੈ ਭਾਵਨਾ ਹੈ ਬੇਨਤੀ ਕਰਦਾ ਸਿੱਖ ਮਤ ਸਭ ਬੁੱਧ ਤੁਮਹਾਰੀ ਮੰਦਰ ਛਾਵਾਂ ਤੇਰੇ ਤੁਝ ਬਿਨਾਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਮੈਂ ਹੁਣ ਹੋਰ ਕਿਸੇ ਦੇ ਦਰ ਤੇ ਨਾ ਜਾਵਾਂ ਮੈਨੂੰ ਕਿਸੇ ਹੋਰ ਦੀ ਸ਼ਰਨ ਦੀ ਲੋੜ ਨਾ ਪਵੇ ਮੈਂ ਕਿਸੇ ਹੋਰ ਜਗ੍ਹਾ ਜਗ੍ਹਾ ਜਾ ਕੇ ਸਿਰ ਨਾ ਝੁਕਾਵਾਂ ਮੈਂ ਆਪ ਜੀ ਦੀ ਹੀ ਸਿਫਸਲਾਹ ਕਰਾਂ ਆਪ ਬੇਨਤੀ ਕਰ ਰਿਹਾ ਹੈ ਗੁਣ ਗਾਵਾਂ ਨਿਤ ਤੇਰੇ ਗੁਣ ਗਾਵਾਂ ਨਿਤ ਤੇਰੇ ਗੁਣ ਗਾਵਾਂ ਨਿਤ ਤੇਰੇ ਗੁਣ ਗਾਵਾਂ ਨਿਤ ਤੇਰੇ
ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ, ਬੇਨਤੀ ਕੀਤੀ ਰਾਜੇ ਸ਼ਿਵ ਨਾਲ। ਮਹਾਰਾਜ ਹੁਣ ਕਿਰਪਾ ਕਰੋ, ਐਸਾ ਉਪਦੇਸ਼ ਬਖਸ਼ੋ ਜਿਹਦੇ ਨਾਲ ਇਹ ਸਾਰੇ ਜਿਹੜੇ ਜਨਮ ਮਰਨ ਦੇ ਦੁੱਖ ਕਲੇਸ਼ ਨੇ ਇਹ ਸਾਰੇ ਖਤਮ ਹੋ ਜਾਣ। ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਦੇਖ ਰਾਜਨ, ਇਹ ਦੁੱਖ ਕਲੇਸ਼ ਤਾਂ ਦੂਰ ਹੁੰਦੇ ਨੇ ਜੇ ਮਨ ਵਸ ਵਿੱਚ ਆ ਜਾਵੇ, ਮਨ ਅਮਨ ਹੋ ਜਾਵੇ। ਜਿੰਨਾ ਚਿਰ ਮਨ ਅਮਨ ਨਹੀਂ ਹੁੰਦਾ, ਮਨ ਵਸ ਨਹੀਂ ਆਉਂਦਾ, ਦੁੱਖ ਕਲੇਸ਼ ਨਹੀਂ ਮੁੱਕਦੇ। ਮਨ ਵਸ ਆ ਜਾਵੇ, ਨਿਰਮਲ ਹੋ ਜਾਵੇ। ਜਦੋਂ ਮਨ ਨਿਰਮਲ ਹੋ ਗਿਆ, ਫਿਰ ਆਪਣੇ ਆਪ ਹੀ ਸਾਰੇ ਦੁੱਖ ਕਲੇਸ਼ ਜਿਹੜੇ ਨੇ ਉਹ ਪਿਆਰਿਆ ਦੂਰ ਹੋ ਜਾਣਗੇ। ਸਤਸੰਗ ਜੀ, ਇਹ ਜਿਹੜਾ ਮਨ ਹੈ, ਇਹ ਜੋ ਸਾਡਾ ਸਰੀਰ ਹੈ ਜਿਸ ਨੂੰ ਅਸਥੂਲ ਸਰੀਰ ਕਹਿੰਦੇ ਨੇ, ਇਹਦਾ ਇਹ ਸੂਕਸ਼ਮ ਰੂਪ ਹੈ ਮਨ। ਸਰੀਰ ਦਾ ਮੂਲ ਮਨ ਹੈ, ਮਨ ਦਾ ਮੂਲ ਆਤਮਾ ਹੈ, ਆਤਮਾ ਦਾ ਮੂਲ ਪਰਮਾਤਮਾ ਹੈ। ਹੁਣ ਇਹ ਜਿਹੜਾ ਮਨ ਹੈ ਜੀਵ ਨੂੰ ਕਿੱਥੇ ਕਿੱਥੇ ਭਟਕਾਉਂਦਾ ਹੈ। ਜਿੰਨਾ ਚਿਰ ਪੂਰਨ ਸਤਿਗੁਰ ਦੀ ਕਿਰਪਾ ਨਹੀਂ ਹੁੰਦੀ, ਇਸ ਮਨ ਨੇ ਵੱਡਿਆਂ ਵੱਡਿਆਂ ਦੀਆਂ ਬਾਜ਼ੀਆਂ ਲਵਾਈਆਂ ਨੇ। ਜੇਕਰ ਕੋਈ ਸੰਸਾਰ ਨੂੰ ਜਿੱਤ ਕੇ ਕਹੇ ਮੈਂ ਜਗ ਜੀਤ ਹਾਂ, ਮਰ ਕਹਿੰਦੇ ਤੂੰ ਜਗ ਜੀਤ ਨਹੀਂ। ਪੁੱਛਿਆ ਸੱਚੇ ਪਾਤਸ਼ਾਹ, ਆਪ ਜੀ ਜਗਜੀਤ ਕਿਸ ਨੂੰ ਮੰਨਦੇ ਹੋ? ਗੁਰੂ ਨਾਨਕ ਸਾਹਿਬ ਕਹਿੰਦੇ, ਪਿਆਰਿਓ, ਭਾਵੇਂ ਸੰਸਾਰ ਨੂੰ ਜਿੱਤਣਾ ਵੀ ਕੋਈ ਛੋਟੀ ਗੱਲ ਨਹੀਂ, ਪਰ ਸੰਸਾਰ ਨੂੰ ਜਿੱਤਣਾ ਵੱਡੀ ਗੱਲ ਵੀ ਨਹੀਂ। ਸੰਸਾਰ ਨੂੰ ਜਿੱਤ ਕੇ ਕੋਈ ਅਖਵਾਵੇ ਕਿ ਮੈਂ ਜਗਜੀਤ ਹਾਂ, ਉਹ ਜਗਜੀਤ ਨਹੀਂ। ਜਗਜੀਤ ਉਹ ਹੈ ਜਿਸ ਨੇ ਗੁਰੂ ਕਿਰਪਾ ਦੁਆਰਾ ਮਨ ਨੂੰ ਜਿੱਤਿਆ ਹੈ। ਉਹਦੇ ਬਾਰੇ ਮਹਾਰਾਜ ਗੁਰੂ ਨਾਨਕ ਸਾਹਿਬ ਆਹ ਬਚਨ ਕਰਦੇ ਹੈ,
ਜਿਨੇ ਮਨ ਵੈਰੀ ਨੂੰ ਜਿੱਤਿਆ ਉਹਨੇ ਜਿੱਤੀ ਸਾਰੀ ਦੁਨੀਆ। ਮਨ ਵੈਰੀ ਨੂੰ ਜਿੱਤਿਆ ਉਹਨੇ ਜਿੱਤੀ ਸਾਰੀ ਦੁਨੀਆ। ਸਾਰੀ ਦੁਨੀਆ ਮਨ ਵੈਰੀ ਨੂੰ ਜਿੱਤਿਆ ਉਹਨੇ ਜਿੱਤੀ ਸਾਰੀ ਦੁਨੀਆ। Thank you.
प्यारे उन्ने जीती सारी दुनिया मेरे प्यारे उन्ने जीती सारी दुनिया
शर्म पत चोली त्यान की करे विपुल खिंथा काल कुआरी काया जुगत डंडा प्रतीत आई पंथी सगल जमाती मन जीते जग जी प्यारो मन जीतन वाला सूरमा है जोधा है ओही जग जीत है जिसने गुरु कृपा द्वारा मन ते काबू पा लिया मन ने वड्डे वड्डे दिया बाजिया लवाईया ने ਪਰਥਰੀ ਤੁਰਿਆ ਜਾ ਰਿਹਾ ਕੀ ਦੇਖਿਆ ਐ ਭੁਲੇਖਾ ਪਿਆ ਕੇ ਲਾਲ ਹੈ ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ ਔਰ ਸੂਰਜ ਅਜੇ ਚੜਿਆ ਉਸਦੀ ਕਿਰਨਾਂ ਉਹ ਚ ਪੈ ਰਹੀਆਂ ਐਸਾ ਵੀ ਬਚਨ ਆਉਂਦਾ ਕਿ ਚੰਨ ਦੀਆਂ ਕਿਰਨਾਂ ਪੈ ਰਹੀਆਂ ਸੀ ਮਨ ਨੇ ਕਿਹਾ ਚੱਕ ਲੈ ਸੋਚਣ ਵੀ ਨਹੀਂ ਦਿੱਤਾ ਇਕਦਮ ਹੱਥ ਪਾਇਆ ਹੱਥ ਚ ਪਾਉਣ ਦੀ ਥੁੱਕ ਆ ਗਈ ਬੜਾ ਪਛਤਾਇਆ ਮਨਾ ਬੜਾ ਧੋਖਾ ਦਿੱਤਾ ਈ ਤਿਆਗ ਕਰਨ ਲੱਗਿਆ ਰਾਜ ਭਾਗ ਛੱਡ ਦਿੱਤਾ ਤੇਰੇ ਖਜ਼ਾਨੇ ਵਿਚ ਸੋਨੇ ਦੀਆਂ ਮੋਹਰਾਂ ਦਾ ਘਾਟਾ ਨਹੀਂ ਸੀ ਹੀਰੇ ਤੇ ਲਾਲਾਂ ਦਾ ਘਾਟਾ ਨਹੀਂ ਸੀ ਜੇ ਭਲਾ ਲਾਲ ਵੀ ਹੁੰਦਾ ਤੂੰ ਕੀ ਕਰਨਾ ਸੀ ਤੂੰ ਪਾਉਣ ਦੀ ਥੁੱਕ ਤੇ ਮਰ ਗਿਆ ਔਰ ਸੋਚਣ ਵੀ ਨਹੀਂ ਦਿੱਤਾ ਉੱਥੇ ਪਰਥਰੀ ਨੇ ਉਚਾਰਨ ਕੀਤਾ ਦੇਖੋ ਆਪਣੀ ਕਮੀ ਨੂੰ ਕਿਵੇਂ ਯਾਰ ਕਰਦਾ ਆਮ ਮਨੁੱਖ ਦਾ ਸੁਭਾਅ ਹੁੰਦਾ ਦੂਜਿਆਂ ਨੂੰ ਆਪਣੇ ਗੁਣ ਦੱਸਦਾ ਔਗੁਣ ਛੁਪਾਉਂਦਾ ਪਰ ਜਿੱਥੇ ਵੀ ਭਰਥਰੀ ਦਾ ਪੈਰ ਫਿਸਲਿਆ ਉਹਨੇ ਉਹ ਗੱਲ ਲੁਕਾਈ ਨਹੀਂ ਪ੍ਰਗਟ ਕੀਤੀ ਹੈ ਮਨ ਰਿਪ ਜੀਤੇ ਸਭ ਰਿਪ ਜੀਤੇ ਮਨ ਰਿਪ ਜੀਤੇ ਸਭ ਰਿਪ ਜੀਤੇ ਪਹਿਲੀ ਪੰਕਤੀ ਦਾ ਅਰਥ ਹੈ ਜਿਸ ਦਾ ਮਨ ਰੂਪੀ ਦੁਸ਼ਮਣ ਜਿਉਂਦਾ ਉਹਦੇ ਸਾਰੇ ਦੁਸ਼ਮਣ ਜਿਉਂਦੇ ਨੇ ਦੂਸਰੀ ਪੰਕਤੀ ਦਾ ਅਰਥ ਹੈ ਜਿਸਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਫਤਿਹ ਪਾ ਲਈ ਸਮਝੋ ਨੇ ਸਾਰੇ ਦੁਸ਼ਮਣਾਂ ਨੂੰ ਜਿੱਤ ਲਿਆ ਸੋ ਪਰਥਰੀ ਨੂੰ ਵੀ ਧੋਖਾ ਦੇ ਦਿੱਤਾ ਪਿਆਰਿਓ ਮਨ ਨੇ ਮਛਿੰਦਰ ਨਾਥ ਗੋਰਖਨਾਥ ਦਾ ਗੁਰੂ ਹੈ ਪਤਾ ਲੱਗਾ ਕਿ ਲੰਕਾ ਦਾ ਰਾਜਾ ਅਮਰੂ ਚੜਾਈ ਕਰ ਗਿਆ ਇਹ ਮਛਿੰਦਰ ਨਾਥ ਲੰਕਾ ਜਾਇਆ ਕਰਦਾ ਸੀ ਰਾਜਾ ਸ਼ਰਧਾਲੂ ਸੀ ਔਰ ਉਸ ਰਾਜੇ ਅਮਰੂ ਦੀਆਂ ਜਿਹੜੀਆਂ ਰਾਣੀਆਂ ਸਨ ਉਹਨਾਂ ਦੇ ਰੂਪ ਇਹਦੇ ਮਨ ਵਿਚ ਵਸੇ ਹੋਏ ਸੀ ਜਦ ਪਤਾ ਲੱਗਾ ਕਿ ਰਾਜਾ ਅਮਰੂ ਚੜਾਈ ਕਰ ਗਿਆ, ਮਨ ਨੇ ਕਿਹਾ ਭਈ ਉਹ ਤਾਂ ਚੜਾਈ ਕਰ ਗਿਆ ਤੇ ਹੁਣ ਤੂੰ ਆਪਣਾ ਕੰਮ ਕਰ। ਹੁਣ ਸ਼ਕਤੀਆਂ ਸੀ, ਰਿੱਧੀਆਂ ਸਿੱਧੀਆਂ ਸੀ, ਆਪਣਾ ਸਰੀਰ ਕੰਦਰਾਂ ਚ ਰੱਖ ਕੇ ਆਪਣੀ ਜਿਹੜੀ ਰੂਹ ਸੀ ਰਾਜੇ ਅਮਰੂ ਦੇ ਸਰੀਰ ਵਿਚ ਪ੍ਰਵੇਸ਼ ਕਰ ਲਈ। ਸਾਰਿਆਂ ਨੂੰ ਹੋ ਗਿਆ ਕਿ ਰਾਜਾ ਜਿੰਦਾ ਹੋ ਗਿਆ, ਰਾਣੀਆਂ ਵੀ ਖੁਸ਼ ਹੋ ਗਈਆਂ। 14 ਸਾਲ ਦੇਖੋ ਵਾਸ਼ਨਾ ਦੇ ਅਧੀਨ ਉਸ ਰਾਜ ਵਿਚ ਰਿਹਾ। ਕਿੱਥੇ ਸੁੱਟਿਆ? ਗੁਰੂ ਹੈ ਗੋਰਖਨਾਥ ਦਾ, ਵੱਡੇ ਵੱਡੇ ਸਿੱਧ ਨਾਥ ਜੋਗੀ ਉਹਦੇ ਚੇਲੇ ਨੇ, ਪਰ ਪਿਆਰਿਓ ਮਨ ਨੇ ਕਿਵੇਂ ਬਾਜੀ ਲਵਾ ਦਿੱਤੀ ਮਛਿੰਦਰ ਨਾਥ। 14 ਸਾਲ ਬਾਅਦ ਫਿਰ ਉਹਨੇ ਰਾਜੇ ਅਮਰੂ ਦਾ ਸਿਰ ਛੱਡਿਆ। ਉਹ ਵੀ ਬਾਲ ਗੰਦਾਈ ਜਿਹੜਾ ਸੀ ਮਹਾਤਮਾ, ਉਹਨੇ ਗੋਰਖਨਾਥ ਨੂੰ ਇੱਕ ਗੱਲ ਕਹੀ ਸੀ। ਗੋਰਖਨਾਥ ਨੇ ਉਹਨੂੰ ਕੋਈ ਚੁੰਬੜ ਲਾਈ, ਉਹਨੇ ਕਿਹਾ ਗੋਰਖਨਾਥ ਤੂੰ ਮੈਨੂੰ ਕਹਿੰਦਾ ਆਪਣਾ ਗੁਰੂ ਤਾਂ ਦੇਖ, ਤੇਰਾ ਗੁਰੂ ਕਿੱਥੇ ਹੈ? ਫਿਰ ਇਹ ਗੋਰਖਨਾਥ ਜਿਹੜਾ ਸੀ ਇਹਨੇ ਆਪਣਾ ਢੰਗ ਵਰਤ ਕੇ ਭੇਖ ਬਦਲ ਕੇ, ਕਿਉਂਕਿ ਇਹਨੇ ਲੰਕਾ ਦੇ ਆਲੇ ਦੁਆਲੇ ਪਹਿਰਾ ਲਾ ਦਿੱਤਾ ਸੀ ਵੀ ਕੋਈ ਵੀ ਜੋਗੀ ਨਾ ਆਵੇ, ਵੀ ਕਿਤੇ ਸ਼ਰਾਕ ਨਾ ਲੈ ਜਾਵੇ। ਇਹ ਗੋਰਖਨਾਥ ਨੇ ਫਿਰ ਉਥੋਂ ਕੱਢਿਆ। ਸੋ 14 ਸਾਲ ਜਿਹੜਾ ਮਛਿੰਦਰ ਨਾਰ ਸੀ ਸਾਧ ਸਿੰਘ ਜੀ, ਉਹ ਰਾਜੇ ਅਮਰੂ ਦੇ ਸਰੀਰ ਵਿਚ ਰਿਹਾ। ਕਿੱਥੇ ਮਨ ਨੇ ਸੁੱਟਿਆ? ਕਿੰਨੀਆਂ ਸਾਖੀਆਂ ਆਉਂਦੀਆਂ ਨੇ, ਵਿਚਾਰਾਂ ਆਉਂਦੀਆਂ ਨੇ ਇਸ ਮਨ ਦੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਵਿਚ ਬਹਾਦਰ ਸ਼ਾਹ ਬਾਦਸ਼ਾਹ ਆਇਆ। ਵਾਸ ਜਿਸ ਵੇਲੇ ਮਹਿਲਾਂ ਵਿਚ ਗਏ ਉਸ ਵੇਲੇ ਵਿਚਾਰ ਹੋਈ ਤੇ ਅਗਲੇ ਦਿਨ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅੱਜ ਉੱਥੇ ਮਹਿਲਾਂ ਵਿਚ ਇਹ ਵਿਚਾਰ ਹੋਈ ਹੈ, ਆਪ ਜੀ ਦੀ ਉਮਰ ਜਵਾਨ ਹੈ, ਗੁਰੂ ਦੇ ਸਿੱਖ ਵੀ ਆਪ ਜੀ ਦੀ ਸੰਗਤ ਵਿਚ ਨੌਜਵਾਨ ਹਨ, ਤੇ ਸਾਰੀ ਸੰਗਤ ਮਾਈ ਭਾਈ ਦਰਬਾਰ ਚ ਇਕੱਠੇ ਬੈਠਦੇ ਨੇ, ਕਿਉਂਕਿ ਉਨ੍ਹਾਂ ਦੇ ਵਿਚ ਬੀਬੀਆਂ ਸੰਗਤ ਚ ਬਰਾਬਰ ਨਹੀਂ ਬੈਠਦੀਆਂ। ਇਸਲਾਮੀ ਦੇਸ਼ਾਂ ਵਿਚ ਵੋਟ ਵੀ ਬੀਬੀ ਦੀ ਅੱਧੀ ਮੰਨੀ ਗਈ ਹੈ। ਜਿਸ ਵੇਲੇ ਨਮਾਜ਼ ਹੁੰਦੀ ਜੁੰਮੇ ਦੀ ਉਸ ਵੇਲੇ ਭਾਈ ਜਾਂਦੇ ਆ, ਈਦ ਦਾ ਸਮਾਗਮ ਮਨਾਉਂਦੇ ਨੇ ਉਸ ਵੇਲੇ ਸਾਰੇ ਭਾਈ ਇਕੱਠੇ ਹੋ ਕੇ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿੱਥੇ ਬਾਈ ਭਾਈ ਗੁਰੂ ਚਰਨਾਂ ਵਿਚ ਬੈਠਦੇ ਆ। ਹੁਣ ਉਨ੍ਹਾਂ ਵਾਸਤੇ ਬੜੀ ਹੈਰਾਨਗੀ ਦੀ ਗੱਲ ਸੀ, ਮਹਾਰਾਜ ਮਨ ਕਿਵੇਂ ਸਾਫ਼ ਤੇ ਰਹਿ ਜਾਂਦੇ ਆ? ਦਸੂ ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹ ਤੇਰੀ 7 ਦਿਨਾਂ ਦੇ ਅੰਦਰ ਮੌਤ ਹੈ। ਮੌਤ ਦਾ ਨਾਂ ਸੁਣ ਕੇ ਕੰਬ ਗਿਆ। ਜਿਸ ਵੇਲੇ ਮਹਿਲਾਂ ਵਿਚ ਗਿਆ, ਮੁਸੱਲਾ ਆਸਣ ਵਿਛਾ ਲਿਆ, ਤਸਬੀਹ ਮਾਲਾ ਹੱਥ ਚ ਫੜ ਲਈ, ਸਵਾਸ ਸਵਾਸ ਅੱਲਾਹੂ 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 ਕਰਦਾ। ਇੱਕ ਦਿਨ ਚਲਾ ਗਿਆ, ਦੂਸਰਾ, ਤੀਸਰਾ, ਚੌਥਾ ਦਿਨ, ਪੰਜਵਾਂ ਦਿਨ, ਛੇਵਾਂ ਦਿਨ, ਬਸ ਮੇਰੀ ਤੇ ਜ਼ਿੰਦਗੀ ਇੱਕ ਦਿਨ ਰਹਿ ਗਈ। 7ਵਾਂ ਦਿਨ ਨਿਕਲ ਗਿਆ, ਅਗਲਾ ਦਿਨ ਆ ਗਿਆ, ਮਹਾਰਾਜ ਦੇ ਦਰਬਾਰ ਚ ਆਇਆ, ਸ਼ਰਨ ਚ ਆਇਆ। ਸੱਚੇ ਪਾਤਸ਼ਾਹ ਆਪ ਜੀ ਦਾ ਬਚਨ ਸੀ ਕਿ ਤੇਰੀ 7 ਦਿਨਾਂ ਦੇ ਅੰਦਰ ਮੌਤ ਹੈ। ਸੱਚੇ ਪਾਤਸ਼ਾਹ 7 ਦਿਨ ਤਾਂ ਨਿਕਲ ਗਏ, ਹੁਣ ਤਾਂ ਅਗਲਾ ਦਿਨ ਆ ਗਿਆ। ਮਹਾਰਾਜ ਕਹਿੰਦੇ ਬਹਾਦਰ ਸ਼ਾਹ 7 ਦਿਨ ਦੇ ਅੰਦਰ ਤੇਰੇ ਮਨ ਦੀ ਕੀ ਹਾਲਤ ਰਹੀ ਹੈ, ਸੱਚ ਦੱਸੀ। ਬਹਾਦਰ ਸ਼ਾਹ ਕਹਿਣ ਲੱਗਾ, ਸੱਚੇ ਪਾਤਸ਼ਾਹ 2 ਚੀਜ਼ਾਂ ਬਸ ਮੇਰੇ ਸਾਹਮਣੇ ਰਹੀਆਂ, ਇੱਕ ਮੌਤ, ਇੱਕ ਅੱਲਾ। ਦਿਨ ਰਾਤ ਮੌਤ ਯਾਦ ਰਹੀ ਤੇ ਅੱਲਾ ਯਾਦ ਰਹੇ। ਕਿਸੇ ਪਾਸੇ ਮਨ ਨੇ ਫੁਰਨਾ ਕੀਤਾ, ਸੱਚੇ ਪਾਤਸ਼ਾਹ ਸਾਰੇ ਮਨ ਦੇ ਵਿਕਾਰ ਜਿਹੜੇ ਸੀ ਉਹ ਵਾਸ਼ਨਾਵਾਂ ਦੱਬੇ ਗਈਆਂ, ਫੁਰਨੇ ਹੀ ਖਤਮ ਹੋ ਗਏ, ਮੌਤ ਤੇ ਅੱਲਾ ਯਾਦ ਰਿਹਾ। ਦਸੋ ਪਾਤਸ਼ਾਹ ਕਹਿਣ ਲੱਗੇ, ਬਹਾਦਰ ਸ਼ਾਹ ਦੇਖ, ਜਿਵੇਂ 7 ਦਿਨ ਦੇ ਅੰਦਰ ਤੈਨੂੰ ਮੌਤ ਤੇ ਅੱਲਾ ਯਾਦ ਰਿਹਾ, ਜਿਹੜੇ ਰੱਬ ਦੇ ਪਿਆਰੇ ਨੇ ਉਹ ਸਦਾ ਹੀ ਮੌਤ ਤੇ ਅੱਲਾ ਨੂੰ, ਪਰਮੇਸ਼ਰ ਨੂੰ ਯਾਦ ਰੱਖਦੇ ਨੇ। ਉਹਨਾਂ ਦੇ ਮਨ ਅੰਦਰ ਵਿਕਾਰ ਪੈਦਾ ਨਹੀਂ ਹੁੰਦੇ, ਮਨ ਡੋਲਿਆ ਨਹੀਂ ਕਰਦੇ। ਜੇ ਮੌਤ ਤੇ ਰੱਬ ਯਾਦ ਨਹੀਂ, ਵੱਡੇ ਵੱਡੇ ਡੋਲ ਜਾਂਦੇ ਆ, ਜਿਵੇਂ ਇਹ ਮਛਿੰਦਰ ਨਾਥ ਡੋਲ ਗਿਆ ਸੀ। ਇੱਕ ਵਾਰ ਇੱਕ ਪ੍ਰਚਾਰਕ ਨੇ ਸਿੱਧੇ ਤੇ ਆਪਣੀ ਇਹ ਗੱਲ ਦੱਸੀ ਸਤਸੰਗ ਦੀ, ਬਹੁਤ ਦੇਰ ਦੀ ਬਾਤ ਹੈ। ਕਹਿਣ ਲੱਗਾ ਮੈਂ ਬਾਜ਼ਾਰ ਵਿੱਚ ਸਬਜ਼ੀ ਲੈਣ ਗਿਆ, ਸਬਜ਼ੀ ਲੈ ਕੇ ਥੈਲੇ ਵਿੱਚ ਪਾ ਲਈ। ਸਬਜ਼ੀ ਵਾਲੇ ਨੂੰ ਮੈਂ ਨੋਟ ਦਿੱਤਾ, ਉਹਨੇ ਮੈਨੂੰ ਬਕਾਇਆ ਦੇਣਾ ਸੀ। ਉਹਨੇ ਪਿੱਛੇ ਨੂੰ ਮੂੰਹ ਕੀਤਾ ਗੋਲਕ ਵੱਲ ਨੂੰ। ਮੈਂ ਆਲੂਆਂ ਦੇ ਟੋਕਰੇ ਦੇ ਨਾਲ ਖੜਾ ਸੀ ਤੇ ਹੱਥ ਨਾਲ ਥੈਲਾ ਲਮਕਿਆ ਸੀ। ਮਨ ਨੇ ਕਿਹਾ ਇੱਥੋਂ ਦੋ ਚਾਰ ਆਲੂ ਪਾ ਲੈ। ਮੈਂ ਉਂਗਲੀ ਦੇ ਨਾਲ ਆਪਣੇ ਥੈਲੇ ਵਿੱਚ ਦੋ ਤਿੰਨ ਆਲੂ ਸੁੱਟਣੇ। ਉਹਨੇ ਮੈਨੂੰ ਬਕਾਇਆ ਦੇ ਦਿੱਤਾ। ਉਸੇ ਵੇਲੇ ਮਨ ਵਿੱਚ ਆਇਆ, ਉਹ ਮਨ ਨੇ ਡੰਗ ਚਲਾ ਦਿੱਤਾ। ਉਹ ਮਨਾ, ਤੂੰ ਤੇ ਪ੍ਰਚਾਰਕ ਹੈ, ਲੋਕਾਂ ਨੂੰ ਮਤ ਦਿੰਦਾ, ਔਰ ਜੇ ਤੂੰ 8-10 ਰੁਪਏ ਦੀ ਸਬਜ਼ੀ ਲੈ ਸਕਦਾ, ਕੀ ਤੂੰ 4-98 ਰੁਪਏ ਦੇ ਆਲੂ ਹੋਰ ਨਹੀਂ ਸੀ ਲੈ ਸਕਦਾ? ਏਡਾ ਵੱਡਾ ਧੋਖਾ, ਸੋਚਣ ਵੀ ਨਹੀਂ ਦਿੱਤਾ। ਫੇਰ ਪ੍ਰਚਾਰਕ ਹੋ ਕੇ ਗੁਰੂ ਘਰ ਦਾ, ਹੁਣ ਤੇ ਮੈਂ ਤੈਨੂੰ ਸਟੇਜਾਂ ਤੇਰਾ ਹਾਲ ਦੱਸਿਆ ਕਰੂੰਗਾ। ਵੀ ਇਹ ਤੇ ਪਤਾ ਵੀ ਨਹੀਂ ਲੱਗਣ ਦਿੰਦਾ, ਪਤਾ ਉਦੋਂ ਲੱਗਦਾ ਜਦੋਂ ਡੰਗ ਮਾਰ ਦਿੰਦਾ। ਮਹਾਂਪੁਰਸ਼ ਇਸ ਨੂੰ, ਮਨ ਨੂੰ ਬੁੱਕਲ ਦਾ ਨਾਗ, ਬੁੱਕਲ ਦਾ ਸੱਪ ਦੱਸਿਆ ਕਰਦੇ। ਪਿਆਰਿਓ, ਇੱਕ ਤੇ ਬਾਹਰੋਂ ਆ ਕੇ ਕਿਸੇ ਸੱਪ ਨੇ ਨਾਗ ਨੇ ਡੰਗ ਮਾਰਨਾ, ਇਹ ਤੇ ਪਿਆਰਿਓ ਬੁੱਕਲ ਵਿੱਚ ਹੈ। ਹੁਣ ਬੁੱਕਲ ਕਿਹੜੀ ਹੈ? ਇੱਕ ਤੇ ਕੱਪੜੇ ਦੀ ਹੁੰਦੀ ਹੈ ਨਾ, ਇੱਕ ਆ ਸਰੀਰ ਰੂਪੀ ਚਮੜੇ ਦੀ ਬੁੱਕਲ ਹੈ, ਇਹਦੇ ਅੰਦਰ ਬੈਠਾ ਹੈ, ਪਤਾ ਨਹੀਂ ਲੱਗਦਾ। ਇੱਕ ਸੈਕਿੰਡ ਦੇ ਵਿੱਚ ਇਹ ਲੱਖਾਂ ਕੋ ਸਫ਼ਰ ਕਰ ਵੀ ਜਾਂਦਾ, ਆ ਵੀ ਜਾਂਦਾ, ਔਰ ਡੰਗ ਵੀ ਚਲਾ ਜਾਂਦਾ। ਪਿਆਰਿਓ, ਇਹ ਤਾਂ ਸਤਿਗੁਰ ਹੀ ਕਿਰਪਾ ਕਰਨ, ਨਹੀਂ ਤੇ ਉਦੋਂ ਪਤਾ ਲੱਗ ਜਾਂਦਾ, ਉਦੋਂ ਹੀ ਪਤਾ ਲੱਗਦਾ ਜਦੋਂ ਬਾਜੀ ਲੱਗ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਜਿਸ ਨੇ ਪਿਆਰਿਓ ਗੁਰੂ ਕਿਰਪਾ ਨਾਲ ਮਨ ਨੂੰ ਜਿੱਤ ਲਿਆ, ਉਹ ਹੀ ਜਗਜੀਤ ਹੈ, ਦੂਸਰਾ ਜਿਹੜਾ ਉਹ ਨਹੀਂ ਜਗਜੀਤ ਹੋ ਸਕਦਾ। ਜਿਹਨੇ ਮਨ ਵੈਰੀ ਨੂੰ ਜਿੱਤਿਆ, ਉਹਨੇ ਜਿੱਤੀ ਸਾਰੀ ਦੁਨੀਆ। ਮਨ ਵੈਰੀ ਨੂੰ ਜਿੱਤਿਆ, ਉਹਨੇ ਜਿੱਤੀ ਸਾਰੀ ਦੁਨੀਆ। ਜਗ ਜੀਤ ਹੈ। ਕਿਸ ਨੇ ਜਿੱਤਿਆ ਮਨ ਨੂੰ? ਰੱਬ ਦੇ ਪਿਆਰਿਆਂ ਨੇ, ਗੁਰਸਿੱਖਾਂ ਨੇ, ਸੰਤਾਂ ਨੇ, ਭਗਤਾਂ ਨੇ। ਰਾਜਾ ਪੋਰਸ ਜਿਸ ਨਾਲ ਜੰਗ ਹੋਇਆ, ਸਿਕੰਦਰ ਬਾਦਸ਼ਾਹ ਦਾ। ਖੈਰ ਬਾਅਦ ਦੇ ਵਿੱਚ ਇਹਨਾਂ ਦੀ ਸੁਲਾਹ ਹੋ ਗਈ ਰਾਜੇ ਪੋਰਸ ਨਾਲ ਸਿਕੰਦਰ ਦੀ। ਸਿਕੰਦਰ ਕਹਿਣ ਲੱਗਾ, ਪੋਰਸ ਮੈਨੂੰ ਪਤਾ ਲੱਗਾ ਤੁਹਾਡੇ ਦੇਸ਼ ਦੇ ਵਿੱਚ ਬੜੇ ਬੜੇ ਕਮਾਈ ਵਾਲੇ ਸਾਧੂ ਮਹਾਤਮਾ ਨੇ, ਕਿਸੇ ਪੂਰਨ ਮਹਾਂਪੁਰਸ਼ ਦੇ ਮੈਨੂੰ ਦਰਸ਼ਨ ਕਰਾ, ਮਿਲਾਪ ਕਰਾ। ਭਾਵੇਂ ਰਾਜ ਭਾਗ ਦੇ ਸੁੱਖ ਸਾਰੇ ਸਨ, ਪਰ ਪਿਆਰਿਓ ਮਨ ਕਰਕੇ ਤਪ ਰਿਹਾ ਸੀ। ਜਿੰਨਾ ਚਿਰ ਨਾਮ ਦੀ ਬਖਸ਼ਿਸ਼ ਨਹੀਂ ਹੁੰਦੀ, ਮਨ ਸ਼ਾਂਤ ਨਹੀਂ ਹੋਇਆ ਕਰਦਾ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇਸੇ ਸੁਖ ਮਾਣਦਾ ਕਿਛ ਨਾਹੇ ਵਸੂਰੇ, ਸੋ ਪ੍ਰਭ ਜਿਤ ਨਾ ਆਵੇ ਵਿਸਤਾ ਕੇ ਕੀਰੇ। ਮਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਵਿਦ ਮਨ ਤੀਰੇ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟੀ ਘਾਮ, ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ। ਭਾਵੇਂ ਕਿੰਨੀ ਠੰਡ ਹੋਵੇ, ਚੰਦਨ ਦੀ ਠੰਡ ਹੈ, ਚੰਦ ਦੀ ਠੰਡ ਹੈ, ਸਰਦੀ ਦੀ ਰੁੱਤ ਹੈ, ਇਹਦੇ ਨਾਲ ਮਨ ਦੀ ਤਪਸ਼ ਖਤਮ ਨਹੀਂ ਹੁੰਦੀ, ਬਲਕਿ ਜੀਉ ਤਪ ਹੈ ਬਾਰੇ ਬਾਰ, ਬਾਰ ਬਾਰ ਤਪਦਾ। ਮਨ ਸ਼ਾਂਤ ਕਿਵੇਂ ਹੁੰਦਾ? ਸੀਤਲ ਹੋਵੇ ਨਾਨਕ, ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ। ਨਾਮ ਨਾਲ ਹੀ ਮਨ ਦੀ ਤਪਸ਼ ਬੁੱਝਦੀ ਹੈ। ਸੋ ਕਹਿਣ ਲੱਗਾ ਰਾਜਨ ਪੁਰਸ਼, ਮੈਨੂੰ ਕਿਸੇ ਪੂਰਨ ਮਹਾਂਪੁਰਸ਼ ਦਾ ਮਿਲਾਪ ਕਰਾ, ਦਰਸ਼ਨ ਕਰਾ। ਰਾਜਾ ਪੁਰਸ਼ ਸਿਕੰਦਰ ਨੂੰ ਨਾਲ ਲੈ ਕੇ ਜਾ ਰਿਹਾ। ਰਸਤੇ ਚ ਝਾੜੀਆਂ ਨੇ, ਪੱਗ ਡੰਡੀ ਹੈ, ਇਹਦੇ ਕੀਮਤੀ ਬਸਤਰਾਂ ਨੂੰ ਕੰਡੇ ਲੱਗਦੇ। ਹੈਰਾਨ ਹੁੰਦਾ, ਸੋਚਦਾ, ਮੈਂ ਰਾਜਾ ਸਿਕੰਦਰ ਹਾਂ, ਜਿਸ ਰਸਤੇ ਮੈਂ ਜਾਣਾ ਹੁੰਦਾ ਪਹਿਲਾਂ ਹੀ ਬੜੀਆਂ ਤਿਆਰੀਆਂ ਹੁੰਦੀਆਂ, ਸਫਾਈਆਂ ਹੁੰਦੀਆਂ, ਲੋਕ ਸਤਿਕਾਰ ਵਾਸਤੇ ਖੜੇ ਹੁੰਦੇ, ਪਰ ਇਹ ਕੈਸਾ ਰਸਤਾ ਹੈ। ਖੈਰ ਚਲਦਿਆਂ ਚਲਦਿਆਂ ਜਿਸ ਵੇਲੇ ਅੱਗੇ ਪਹੁੰਚੇ, ਮਹਾਂਪੁਰਸ਼ ਸਰਦੀ ਦਾ ਸਮਾਂ ਸੀ, ਬਾਹਰ ਧੁੱਪੇ ਬੈਠੇ ਸ਼ੀਆ ਸੇਕ ਰਹੇ। ਸਿਕੰਦਰ ਗਿਆ, ਉਸਨੇ ਮਹਾਤਮਾ ਨੇ ਦੇਖਿਆ ਵੀ ਨਹੀਂ, ਕਿਉਂਕਿ ਬੇਪਰਵਾਹ। ਰੱਬ ਦੇ ਪਿਆਰੇ ਰੰਗ ਹੱਸੈ ਰੰਗ ਰੋਵੈ, ਚੁੱਪ ਹੀ ਕਰ ਜਾ। ਪਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾ। ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ, ਪਰਵਾਹ ਨਾ ਕਿਸੇ ਦੀ ਰੱਖਦੇ ਸਾਧੂ ਸਾਧੂ, ਪਰਵਾਹ ਨਾ ਕਿਸੇ ਦੀ ਰੱਖਦੇ, ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ, ਪਰਵਾਹ ਨਾ ਕਿਸੇ ਦੀ ਰੱਖਦੇ ਸਾਧੂ ਸਾਧੂ, ਪਰਵਾਹ ਨਾ ਕਿਸੇ ਦੀ ਰੱਖਦੇ, ਰੰਗ ਹੱਸਦੇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖਨੂਰ ਸਾਹਿਬ ਦੀ ਧਰਤੀ ਨੂੰ ਪਾਗ ਲਾ ਰਹੇ ਨੇ। ਹਮਾਯੂ ਬਾਦਸ਼ਾਹ ਜੰਗ ਚੋਂ ਹਾਰ ਕੇ ਉੱਥੇ ਪਹੁੰਚ ਗਿਆ, ਮਨ ਵਿੱਚ ਸੋਚਦਾ ਸ਼ਾਇਦ ਇੱਥੋਂ ਆਸ਼ੀਰਵਾਦ ਮਿਲ ਜੇ। ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾਧੀ ਸੀ ਇਸਨੇ। ਜਿਸ ਵੇਲੇ ਖਨੂਰ ਸਾਹਿਬ ਪਹੁੰਚਿਆ, ਗੁਰੰਗਦ ਸਾਹਿਬ ਮਹਾਰਾਜ ਬੱਚਿਆਂ ਦੀਆਂ ਕੁਸ਼ਤੀਆਂ ਕਰਾ ਰਹੇ ਨੇ। ਮਾਰ ਨੇ ਨਿਗਾਹ ਵੀ ਨਹੀਂ ਕੀਤੀ ਇੱਧਰ, ਥੋੜੀ ਦੇਰ ਵਿੱਚ ਹੀ ਗੁੱਸਾ ਆ ਗਿਆ, ਇਹਨੇ ਕਿਰਪਾਨ ਤਲਵਾਰ ਕੱਢ ਲਈ ਆਪਣੀ। ਗੁਰੂ ਅੰਗਦ ਸਾਹਿਬ ਮਹਾਰਾਜ ਦੇਖ ਕੇ ਮੁਸਕਰਾਏ, ਕਹਿਣ ਲੱਗੇ ਹਮਾਨਿਓ, ਇੱਕ ਪਾਸੇ ਤਾਂ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਖਾ ਕੇ ਮੈਦਾਨ ਵਿੱਚੋਂ ਭੱਜੇ, ਇੱਕ ਪਾਸੇ ਸਾਡੇ ਫਕੀਰਾਂ ਤੇ ਤੂੰ ਤਲਵਾਰ ਕੱਢ ਲਈ ਹੈ। ਕਹਿਣ ਲੱਗਾ ਤੁਸੀਂ ਮੇਰਾ ਸਤਿਕਾਰ ਕਿਉਂ ਨਹੀਂ ਕੀਤਾ? ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ, ਜੇ ਤੂੰ ਇੱਥੇ ਖੜਾ ਰਹਿੰਦਾ ਨਾ ਤਾਂ ਤੈਨੂੰ ਹੁਣੇ ਹੀ ਰਾਜ ਦਵਾ ਦੇਣਾ ਸੀ, ਪਰ ਜਾ, 14 ਸਾਲ ਭਟਕੇਗਾ, 14 ਸਾਲ ਤੋਂ ਬਾਅਦ ਰਾਜ ਮਿਲੇਗਾ। ਵਾਹਿਗੁਰੂ ਦੇ ਪਿਆਰੇ ਤਾਂ ਬੇਪਰਵਾਹ ਨੇ। ਅੱਜ ਮਹਾਂਪੁਰਸ਼ ਭਾਵੇਂ ਸਿਕੰਦਰ ਖੜਾ ਹੈ, ਚਾਕ ਵੀ ਨਹੀਂ ਰਹੇ, ਦੇਖਿਆ ਵੀ ਨਹੀਂ। ਸਿਕੰਦਰ ਨੂੰ ਗੁੱਸਾ ਆ ਗਿਆ, ਕਿਉਂਕਿ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਰਾਜ ਮਦ ਹੈ, ਧਨ ਮਦ ਹੈ, ਮਾਲ ਮਦ, ਰੂਪ ਮਦ, ਜੋਬਨ ਮਦ, ਇਹ 5 ਕਿਸਮ ਦਾ ਹੰਕਾਰ ਹੈ ਜਿਹੜਾ ਮਨੁੱਖ ਨੂੰ ਅੰਨਿਆ ਕਰ ਦਿੰਦਾ। ਨਾ ਕੰਮ ਕਰਨ ਵਾਲੇ ਵੀ ਇਸ ਰਾਜ ਦੇ ਨਸ਼ੇ ਵਿੱਚ, ਧਨ ਦੇ ਨਸ਼ੇ ਵਿੱਚ, ਰੂਪ ਦੇ ਨਸ਼ੇ ਵਿੱਚ, ਜਵਾਨੀ ਦੇ ਨਸ਼ੇ ਵਿੱਚ, ਜਾਤ ਦੇ ਨਸ਼ੇ ਵਿੱਚ ਮਨੁੱਖ ਕਰ ਲੈਂਦਾ ਹੈ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨੀ ਠੱਗੀ ਜਗ ਠੱਗਿਆ, ਕਿਹਨਾਂ ਨੇ ਰੱਖੀ ਲੱਚ। ਉਸ ਵੇਲੇ ਹੰਕਾਰ ਸੀ ਰਾਜ ਦਾ, ਕਹਿਣ ਲੱਗਾ ਮੈਂ ਰਾਜਾ ਹਾਂ, ਸਿਕੰਦਰ ਹਾਂ, ਬਾਦਸ਼ਾਹ, ਤੁਸੀਂ ਮੇਰਾ ਸਤਿਕਾਰ ਕਿਉਂ ਨਹੀਂ ਕੀਤਾ? ਮਹਾਂਪੁਰਖ ਕਹਿਣ ਲੱਗੇ, ਦੇਖ ਸਿਕੰਦਰ, ਤੂੰ ਰਾਜਾ ਹੈ ਫਿਰ ਨਿਆਂ ਕਰੀ, ਐਂ ਦੱਸ ਜੇ ਤੂੰ ਬੈਠਾ ਹੋਵੇਂ, ਤੇਰਾ ਗੁਲਾਮ ਆਵੇ ਤੂੰ ਉੱਠੇਗਾ? ਕਹਿਣ ਲੱਗਾ, ਜੀ ਜੇ ਮੇਰਾ ਗੁਲਾਮ ਆਵੇ ਮੈਂ ਕਿਉਂ ਉੱਠਾਂਗਾ? ਕਹਿਣ ਲੱਗੇ, ਰਾਜੇ ਜੇ ਤੇਰੇ ਗੁਲਾਮ ਦਾ ਗੁਲਾਮ ਆਵੇ? ਕਹਿਣ ਲੱਗਾ, ਜੀ ਫੇਰ ਤਾਂ ਮਤਲਬ ਹੀ ਨਹੀਂ ਕਿ ਜੇ ਮੇਰੇ ਗੁਲਾਮ ਦਾ ਗੁਲਾਮ ਆਵੇ ਫੇਰ ਮੈਂ ਉੱਠਾਂ, ਕਿਵੇਂ ਉੱਠਾਂਗਾ? ਮੈਂ ਨਹੀਂ ਉੱਠਾਂਗਾ। ਮਹਾਂਪੁਰਸ਼ ਕਹਿੰਦੇ, ਤੂੰ ਸਾਡੇ ਗੁਲਾਮ ਦਾ ਗੁਲਾਮ ਹੈ। ਹੈਰਾਨ ਹੋ ਗਿਆ, ਕਹਿਣ ਲੱਗਾ, ਜੀ ਮੈਂ ਤੁਹਾਡੇ ਗੁਲਾਮ ਦਾ ਗੁਲਾਮ ਕਿਵੇਂ ਹਾਂ? ਉਸ ਵੇਲੇ ਮਹਾਂਪੁਰਸ਼ ਕਹਿੰਦੇ, ਦੇਖ ਸਿਕੰਦਰ, ਆ ਜਿੰਨੇ ਤੂੰ ਪਾਪ ਕੀਤੇ ਨੇ ਨਾ, ਇਹ ਤੂੰ ਮਨ ਦੇ ਵਸ ਕੀਤੇ ਹੈ, ਤੂੰ ਮਨ ਦਾ ਗੁਲਾਮ ਹੈ। ਜਿਸ ਮਨ ਦੇ ਪਿੱਛੇ ਲੱਗ ਕੇ ਤੂੰ ਇਹ ਪਾਪ ਕੀਤੇ ਨੇ, ਕਿੰਨੀਆਂ ਭੈਣਾਂ ਦੇ ਵੀਰ ਖਤਮ ਕੀਤੇ, ਕਿੰਨੀਆਂ ਸੁਹਾਗੰਤੀਆਂ ਦੇ ਸੁਹਾਗ ਖਤਮ ਕੀਤੇ, ਕਿੰਨੇ ਬਜ਼ੁਰਗਾਂ ਦੇ ਪੁੱਤਰ ਖਤਮ ਕੀਤੇ ਤੂੰ? ਕਹਿੰਦੇ, ਜਿਸ ਮਨ ਦੇ ਪਿੱਛੇ ਲੱਗ ਕੇ ਤੂੰ ਮਨ ਦਾ ਗੁਲਾਮ ਹੋ ਕੇ ਪਾਪ ਕੀਤੇ ਨੇ, ਉਹ ਮਨ ਸਾਡਾ ਗੁਲਾਮ ਹੈ। ਮਨ ਸਾਡਾ ਗੁਲਾਮ ਹੈ, ਤੂੰ ਮਨ ਦਾ ਗੁਲਾਮ ਹੈ, ਤੂੰ ਸਾਡੇ ਗੁਲਾਮ ਦਾ ਗੁਲਾਮ ਹੈ। ਇਉਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹਨਾਂ ਨੇ ਉਸ ਮਾਲਕ ਦੀ ਕਿਰਪਾ ਨਾਲ, ਪੂਰੇ ਗੁਰੂ ਦੀ ਕਿਰਪਾ ਨਾਲ ਇਸ ਮਨ ਨੂੰ ਵਸ ਕੀਤਾ ਹੋਇਆ। ਜਿੰਨਾ ਚਿਰ ਮਨ ਵਸ ਨਹੀਂ, ਉਨਾ ਚਿਰ ਪਿਆਰੇ ਉਹ ਜਨਮ ਮਰਨ ਦੇ ਚੱਕਰ ਵਿੱਚ ਹੈ, ਦੁੱਖ ਤੇ ਕਲੇਸ਼ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਰਾਜਨ, ਇਹ ਸਾਰੇ ਦੁੱਖ ਕਲੇਸ਼ ਜਿਹੜੇ ਹਨ ਮਨ ਕਰਕੇ ਨੇ। ਜੇ ਮਨ ਨਿਰਮਲ ਹੋ ਜਾਵੇ, ਦੁੱਖ ਕਲੇਸ਼ ਮਿਟ ਜਾਣਗੇ, ਜਨਮ ਮਰਨ ਦਾ ਜਿਹੜਾ ਦੁੱਖ ਹੈ ਸਦਾ ਵਾਸਤੇ ਖਤਮ ਹੋ ਜਾਏਗਾ। ਔਰ ਇਸ ਮਨ ਨੂੰ ਨਿਰਮਲ ਕਰਨ ਦੇ ਜਿਹੜੇ ਸਾਧਨ ਹਨ, ਮਾਰ ਕਹਿੰਦੇ, ਦੇਖ ਪਿਆਰਿਆ, ਤੈਨੂੰ ਅਸੀਂ ਪਿਆਰ ਨਾਲ ਸਮਝਾਉਂਦੇ ਹਾਂ, ਇਹਦੇ 2 ਰਸਤੇ ਨੇ। ਇੱਕ ਹੈ ਹੱਠ ਯੋਗ, ਜਿਸ ਨੂੰ ਕਠ ਯੋਗ ਕਹਿੰਦੇ ਨੇ, ਦੂਸਰਾ ਹੈ ਭਗਤ ਯੋਗ। ਪਹਿਲਾ ਮਾਰੇ ਕਹਿੰਦੇ ਹੱਠ ਯੋਗ ਹੈ, ਔਰ ਇਹ ਜਿਹੜਾ ਹੱਠ ਯੋਗ ਹੈ ਇਹਦੇ 8 ਅੰਗ ਨੇ। ਜਮ ਹੈ, ਨੇਮ ਹੈ, ਆਸਣ ਹੈ, ਪ੍ਰਾਣਾਯਾਮ ਹੈ, ਪ੍ਰਤਹਾਰ ਹੈ, ਧਾਰਨਾ ਹੈ, ਧਿਆਨ ਹੈ, ਸਮਾਧ ਹੈ। ਇਹਦੇ ਵਿੱਚ ਜਿਹੜਾ ਪਹਿਲਾ ਹੈ ਜਮ, ਇਹ 10 ਕਿਸਮ ਦਾ ਹੈ। ਇਹ ਪਹਿਲਾ ਜਮ 10 ਕਿਸਮ ਦਾ ਹੈ। ਇਹ ਸਭ ਤੋਂ ਪਹਿਲਾ ਹੈ ਅਹਿੰਸਾ, ਤੇ ਅਹਿੰਸਾ 4 ਕਿਸਮ ਦੀ ਰੱਖਣੀ ਹੈ, ਭਾਵ ਹਿੰਸਾ ਨਹੀਂ ਕਰਨੀ, ਅਹਿੰਸਾ, ਜਿਹੜਾ ਮਨ ਕਰਕੇ ਕਿਸੇ ਦਾ ਬੁਰਾ ਚਿਤਰਦਾ ਹੈ, ਇਹ ਮਨ ਦੀ ਹਿੰਸਾ ਹੈ, ਇਹ ਨਹੀਂ ਕਰਨੀ। ਕਦੇ ਵੀ ਮਨ ਦੇ ਨਾਲ ਕਿਸੇ ਦਾ ਬੁਰਾ ਨਹੀਂ ਚਿਤਰਨਾ, ਸਾਧ ਸੰਗਤ ਜੀ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼, ਦਸ ਪਾਤਸ਼ਾਹਾਂ ਦਾ ਉਪਦੇਸ਼, ਧੰਨ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼, ਇਹ ਕਿਸੇ ਇੱਕ ਵਾਸਤੇ ਨਹੀਂ, ਸਾਰੇ ਸੰਸਾਰ ਵਾਸਤੇ ਹੈ, ਸਾਰੀ ਮਨੁੱਖਤਾ ਵਾਸਤੇ ਹੈ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਜਣ ਠੱਗ ਨੂੰ ਉਪਦੇਸ਼ ਦਿੱਤਾ ਹੈ, ਉਹ ਸਾਡੇ ਵਾਸਤੇ ਵੀ ਹੈ। ਕੌਡੇ ਰਾਖ ਨੂੰ ਉਪਦੇਸ਼ ਦਿੱਤਾ ਸਾਡੇ ਵਾਸਤੇ ਵੀ ਹੈ, ਭੂਮੀਏ ਚੋਰ ਨੂੰ ਦਿੱਤਾ ਸਾਡੇ ਵਾਸਤੇ ਵੀ ਹੈ। ਜੇ ਕੈਲਾਸ਼ ਪਰਬਤ ਤੇ ਜਾ ਕੇ ਜੋਗੀਆਂ ਨੂੰ, ਸਿੱਧਾਂ ਨੂੰ, ਨਾਥਾਂ ਨੂੰ ਉਪਦੇਸ਼ ਦਿੱਤਾ, ਉਹ ਸਾਡੇ ਵਾਸਤੇ ਵੀ ਹੈ। ਰਾਜਾ ਨੂੰ ਉਪਦੇਸ਼ ਦਿੱਤਾ ਸਾਡੇ ਵਾਸਤੇ ਵੀ ਉਪਦੇਸ਼ ਹੈ। ਪੰਡਤਾਂ ਨੂੰ, ਵਿਦਵਾਨਾਂ ਨੂੰ ਦਿੱਤਾ ਸਾਡੇ ਵਾਸਤੇ ਹੈ। ਪੇਖੀਆਂ ਨੂੰ ਦਿੱਤਾ ਹੈ ਸਾਡੇ ਵਾਸਤੇ ਹੈ। ਸਾਧੂਆਂ ਨੂੰ ਦਿੱਤਾ ਸਾਡੇ ਵਾਸਤੇ ਹੈ। ਉਹ ਕਿਸੇ ਵੀ ਜਗਿਆਸੂ ਨੂੰ ਉਪਦੇਸ਼ ਦਿੱਤਾ ਪਿਆਰੇ, ਉਹ ਇਹ ਨਹੀਂ ਵੀ ਉਹਦੇ ਹੀ ਵਾਸਤੇ ਸੀ, ਸਾਰੀ ਮਨੁੱਖਤਾ ਵਾਸਤੇ ਹੈ। ਅਸੀਂ ਵੀ ਗੁਰੂ ਬਚਨਾਂ ਦੀ ਕਮਾਈ ਕਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਦੇਖ ਰਾਜਨ, ਇਹ ਜਿਹੜਾ ਪਹਿਲਾ ਜਮ ਹੈ, ਦਸ ਕਿਸਮ ਦਾ ਹੈ, ਔਰ ਇਹਦਾ ਪਹਿਲਾ ਅੰਗ ਹੈ ਅਹਿੰਸਾ। ਭਾਵ ਹਿੰਸਾ ਤੋਂ ਬਚਣਾ, ਨਾ ਮਨ ਕਰਕੇ, ਨਾ ਸਰੀਰ ਕਰਕੇ, ਨਾ ਬੁੱਧ ਕਰਕੇ, ਨਾ ਬਚਨਾ ਕਰਕੇ। ਪਹਿਲਾ ਜਿਹੜਾ ਹੈ ਮਨ ਦੀ ਹਿੰਸਾ, ਉਹ ਹੈ ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ, ਇਹ ਬਿਲਕੁਲ ਨਹੀਂ ਕਰਨਾ। ਕੀ ਕਰਨਾ? ਮਨ ਦੀ ਅਹਿੰਸਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਆਹ ਸੱਚੇ ਦਿਲੋਂ ਅਰਦਾਸ ਕਰਨੀ ਹੈ ਗੁਰਸਿੱਖ ਨੇ। ਸਰਬੱਤ ਦਾ ਭਲਾ ਤੇਰੇ ਭਾਣੇ, 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 ਸਰਬੱਤ ਦਾ ਭਲਾ।
ਸਰਬੱਤ ਦਾ ਭਲਾ ਤੇਰੇ ਮਾਂ, ਸਰਬੱਤ ਦਾ ਭਲਾ ਤੇਰੇ ਪਾਣੇ, ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ਼ਰਬਤ ਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ, ਤੇਰੇ ਪੱਲੇ ਸਭ ਕੁਛ ਪੈ ਜੂ, ਗੁੱਸਾ ਮਨ ਨਹੀਂ ਹੰਡਾਈ ਦਾ, ਪੱਲੇ ਸਭ ਕੁਛ ਪੈ ਜੂ, ਗੁੱਸਾ ਮਨ ਨਹੀਂ ਹੰਡਾਈ ਦਾ, ਪੈ ਜੂ, ਗੁੱਸਾ ਮਨ ਨਹੀਂ ਹੰਡਾਈ ਦਾ, ਪੱਲੇ ਸਭ ਕੁਛ ਪੈ ਜੂ, ਗੁੱਸਾ ਮਨ ਨਹੀਂ ਹੰਡਾਈ ਦਾ, ਪੈ ਜੂ, ਗੁੱਸਾ ਮਨ ਨਹੀਂ ਹੰਡਾਈ ਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਕਿਵੇਂ ਗੁਰੂ ਦੇ ਪਿਆਰੇ ਜਿਹੜੇ ਹੈ ਬੁਰੇ ਦਾ ਵੀ ਭਲਾ ਕਰਦੇ। ਭਾਈ ਭਾਨਾ ਜੀ ਇੱਕ ਨਾਸਤਿਕ ਨੇ ਆਪ ਜੀ ਦੇ ਮੂੰਹ ਤੇ ਥੱਪੜ ਵੀ ਮਾਰੇ ਸੀ, ਬੋਲ ਕਬੋਲ ਵੀ ਕਹੇ ਸੀ, ਪਰ ਗੁਰਸਿੱਖ ਨੇ ਕੀ ਕੀਤਾ, ਜਦੋਂ ਉਸ ਨਾਸਤਕ ਨੂੰ ਕੋੜ ਹੋ ਗਿਆ ਸਾਰੇ ਛੱਡ ਗਏ ਦਰਿਆ ਤੇ, ਭਾਈ ਭਾਨਾ ਜੀ ਘਰ ਚੱਕ ਕੇ ਲੈ ਗਏ ਸੀ। ਉਹਦੀ ਦਵਾਈ ਕਰਦੇ ਆ, ਗੁਰੂ ਦੀ ਬਾਣੀ ਸੁਣਾਉਂਦੇ, ਪਿਆਰਿਆ ਬਾਣੀ ਸੁਣ, ਮੈਂ ਤੈਨੂੰ ਸੁਣਾਉਂਦਾ, ਤੇਰਾ ਦੁੱਖ ਦੂਰ ਹੋਏਗਾ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਉਹਦੀ ਸੇਵਾ ਕੀਤੀ, ਐਸਾ ਅਸਰ ਹੋਇਆ ਉਸ ਨਾਸਤਕ ਉੱਤੇ, ਭਾਈ ਭਾਨਾ ਜੀ ਦੇ ਅੱਗੇ ਝੁਕ ਗਿਆ। ਗੁਰੂ ਦੀਆਂ ਸਿੱਖਾ, ਜਿਸ ਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਉਸ ਗੁਰੂ ਦੀ ਸ਼ਰਨ ਵਿੱਚ ਲੈ ਚੱਲ। ਭਾਈ ਭਾਨਾ ਜੀ ਉਸ ਨਾਸਤਕ ਨੂੰ ਛੇਵੇਂ ਪਾਤਸ਼ਾਹ ਮਾਰੀ ਸ਼ਰਨ ਵਿੱਚ ਲੈ ਕੇ ਆਏ। ਜਿਸ ਵੇਲੇ ਸੱਤੇ ਤੇ ਬਲੁੰਡੇ ਨੂੰ ਕੋੜ ਹੋ ਗਿਆ, ਕੋਈ ਮੱਥੇ ਨਹੀਂ ਲਾਉਂਦਾ, ਕਿੱਥੇ ਗਏ ਦੋਵੇਂ ਸੱਤਾ ਤੇ ਬਲੁੰਡਾ? ਲਾਹੌਰ ਗਏ। ਉਸ ਵੇਲੇ ਭਾਈ ਲੱਦਾ ਜੀ ਉਹਨਾਂ ਨੇ ਪਹਿਲਾਂ ਦਰਵਾਜ਼ਾ ਬੰਦ ਕਰ ਲਿਆ, ਪਰ ਸੱਤਾ ਬਲੁੰਡਾ ਕਹਿੰਦੇ ਨੇ ਜੇ ਪਰਪਕਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ ਫਿਰ ਕੌਣ ਖੋਲੇ? ਕਹਿੰਦੇ ਆ ਜਾਓ ਹੁਣ। ਫਿਰ ਉਹਨਾਂ ਨੂੰ ਬਖਸ਼ਾਉਣ ਵਾਸਤੇ ਭਾਈ ਲੱਦਾ ਜੀ ਨੇ ਆਪਣਾ ਮੂੰਹ ਕਾਲਾ ਕੀਤਾ, ਕਿਉਂਕਿ ਪੰਚਮ ਪਾਤਸ਼ਾਹ ਦਾ ਬਚਨ ਸੀ ਜਿਹੜਾ ਇਹਨਾਂ ਨੂੰ ਲੈ ਕੇ ਆਏਗਾ
ਉਹਦਾ ਵੀ ਮੂੰਹ ਕਾਲਾ ਹੋਏਗਾ। ਜਦੋਂ ਪਤਾ ਲੱਗਾ ਭਾਈ ਲੱਦਾ ਜੀ ਨੇ ਆਪਣਾ ਮੂੰਹ ਕਾਲਾ ਕੀਤਾ ਹੋਇਆ, ਪਿੱਛੇ ਪਿੱਛੇ ਸੱਤਾ ਬੁਲਾਉਂਦਾ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਬੁਲਾ ਲਓ ਛੇਤੀ, ਐਸੇ ਪਰਪਕਾਰੀ ਸਿੱਖ ਭਾਈ ਲੱਦਾ ਜੀ ਦੂਜਿਆਂ ਵਾਸਤੇ ਆਪਣਾ ਮੂੰਹ ਕਾਲਾ ਕਰ ਲਿਆ, ਆ ਕੇ ਖਿਮਾ ਮੰਗੀ, ਗਲਤੀਆਂ ਉਹਨਾਂ ਕੀਤੀਆਂ, ਖਿਮਾ ਭਾਈ ਲੱਦਾ ਜੀ ਮੰਗ ਰਹੇ ਨੇ। ਸੱਚੇ ਪਾਤਸ਼ਾਹ ਅਸੀਂ ਭੁੱਲਣਹਾਰ, ਹਮ ਮੈਲੇ ਤੂੰ ਮੁਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਾਂ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ, ਨੀਕੋ ਠਾਕੁਰ ਦਿਸ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਸੋ ਇਸ ਤਰ੍ਹਾਂ ਕਿਸੇ ਦਾ ਵੀ ਬੁਰਾ ਨਹੀਂ ਕਰਨਾ, ਭਲਾ ਮੰਗਣਾ, ਭਲੇ ਦੀ ਅਰਦਾਸ ਕਰਨੀ ਹੈ, ਇਹ ਹੈ ਮਨ ਦੀ ਅਹਿੰਸਾ ਭਾਵ, ਸਭ ਦਾ ਭਲਾ ਮੰਗਣਾ। ਦੂਸਰਾ ਸਰੀਰ ਕਰਕੇ ਹਿੰਸਾ ਕਰਦਾ, ਮਹਾਰਾਜ ਕਹਿੰਦੇ ਸਰੀਰ ਕਰਕੇ ਵੀ ਹਿੰਸਾ ਨਹੀਂ ਕਰਨੀ, ਸਰੀਰ ਕਰਕੇ ਅਹਿੰਸਾ ਧਾਰਨ ਕਰਨੀ ਹੈ। ਜਿਹੜੇ ਹਿੰਸਾ ਕਰਦੇ ਹੈ ਬੇਦੋਸ਼ੀਆਂ ਨੂੰ ਮਾਰਦੇ ਹੈ, ਗਲ ਵੱਡ ਵੱਡ ਕੇ ਖਾਂਦੇ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਚਨ ਹੁੰਦਾ, ਬੇਦ ਪੜਾ ਮੁਖ ਮਿੱਠੀ ਬਾਣੀ, ਜੀਆਂ ਕੋਹਤ ਨਾ ਸੰਗੈ ਪ੍ਰਾਣੀ। ਕਹਿੰਦੇ ਵੇ ਬੇਦੋਸ਼ੀਆਂ ਨੂੰ ਕਿਉਂ ਮਾਰਨਾ, ਜ਼ਬਾਨ ਦੇ ਸਵਾਦ ਬਦਲੇ। ਮਹਾਰਾਜ ਤਾਂ ਐਂ ਬਚਨ ਕਰਦੇ ਨੇ,
ਇਹਨਾਂ ਬੇਦੋਸ਼ੀਆਂ ਨੂੰ ਕਿਉਂ ਮਾਰਨ, ਤੇਰਾ ਕੀ ਬਿਗਾੜਦੇ ਨੇ, ਬੇਦੋਸ਼ੀਆਂ ਨੂੰ ਕਿਉਂ ਮਾਰਨ, ਤੇਰਾ ਕੀ ਬਿਗਾੜਦੇ ਨੇ, ਤੇਰਾ ਕੀ ਵਿਗਾੜਦੇ ਨੇ, ਵਿਗਾੜਦੇ ਨੇ, ਇਹਨਾਂ ਬੇਦੋਸ਼ੀਆਂ ਨੂੰ ਕਿਉਂ ਮਾਰਨੇ ਵੀ, ਇਹਨਾਂ ਬੇਦੋਸ਼ੀਆਂ ਨੂੰ ਕਿਉਂ ਮਾਰਨੇ,
ਬੇਦ ਪੜੈ ਮੁਖ ਮਿੱਠੀ ਬਾਣੀ, ਜੀਆਂ ਕੋਹਤ ਨਾ ਸੰਗੈ ਪ੍ਰਾਣੀ, ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾਂ ਤਿੰਨ ਕਿਉਂ ਨਿਰਮਲ ਚੀਤ। ਪਿਆਰਿਓ, ਜਿਹੜੇ ਗਰੀਬਾਂ ਦਾ ਖੂਨ ਪੀਂਦੇ ਐ, ਮਨੁੱਖਾਂ ਦਾ ਖੂਨ ਪੀਂਦੇ ਐ, ਧੱਕਾ ਕਰਦੇ ਐ ਦੂਜਿਆਂ ਦਾ, ਜੇ ਬਾਹਲੇ ਪਾਸੇ ਰਤ ਕੱਪੜੇ ਨੂੰ ਲੱਗ ਜਾਂਦੀ ਹੈ, ਕਹਿੰਦੇ ਪਲੀਤ ਹੋ ਗਿਆ। ਤੇ ਜਿਹੜੇ ਰਤ ਪੀਂਦੇ ਨੇ ਭਾਵ ਦੂਜਿਆਂ ਦਾ ਧਨ ਖਾਂਦੇ ਐ, ਦੂਜਿਆਂ ਨਾਲ ਧੱਕਾ ਕਰਦੇ ਐ, ਜੋ ਰਤ ਪੀਵੇ ਮਾਨਸਾਂ ਜਿਹੜੇ ਮਨੁੱਖਾਂ ਦਾ ਖੂਨ ਪੀਂਦੇ, ਕਹਿੰਦੇ ਫਿਰ ਉਹਨਾਂ ਦਾ ਮਨ ਨਿਰਮਲ ਕਿਵੇਂ ਹੋਇਆ। ਪਿਆਰਿਓ, ਉਹਨਾਂ ਦਾ ਮਨ ਨਹੀਂ ਦਾਗੀ ਹੁੰਦਾ, ਉਹਨਾਂ ਦਾ ਮਨ ਵੀ ਕਾਲਾ ਹੋ ਜਾਇਆ ਕਰਦਾ। ਇਸ ਕਰਕੇ ਸਰੀਰ ਕਰਕੇ ਕਿਸੇ ਤੇ ਵਾਰ ਨਾ ਕਰੇ, ਹਿੰਸਾ ਨਾ ਕਰੇ ਬਿਲਕੁਲ। ਕਿਉਂਕਿ ਜਿਹੜਾ ਵੀ ਹਿੰਸਾ ਕਰਦਾ, ਮਹਾਰਾਜ ਕਹਿੰਦੇ ਕਬੀਰ ਖੂਬ ਖਾਨਾ ਖੀਚਰੀ ਜਾ ਮੈਂ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰ ਨੇ ਗਲਾ ਕਟਾਵੇ ਕੌਣ। ਹੇਰਾ ਕਹਿੰਦੇ ਮਾਸ ਦੀ, ਕਹਿੰਦੇ ਉਹ 36 ਪ੍ਰਕਾਰ ਦੇ ਪਰਮੇਸ਼ਰ ਨੇ ਵਾਹਿਗੁਰੂ ਨੇ ਤੈਨੂੰ ਭੋਜਨ ਦਿੱਤੇ ਨੇ ਤੇ ਅਜੇ ਵੀ ਤੇਰੀ ਜ਼ਬਾਨ ਜਿਹੜੀ ਹੈ ਉਹਨੂੰ ਸੰਤੋਖ ਨਹੀਂ ਆਇਆ, ਰੱਜਦੀ ਨਹੀਂ, ਸਵਾਦਾਂ ਵਿੱਚ ਪਈ ਹੋਈ, ਹੁਣ ਕਿਹੜਾ ਗਲਾ ਕਟਾਵੇ ਤੇਰੇ ਤੈਨੂੰ ਮਾਸ ਦੇਣ ਵਾਸਤੇ। ਔਰ ਤੈਨੂੰ ਯਾਦ ਹੈ ਕਿ ਜੇ ਦੂਸਰਿਆਂ ਦੇ ਗਲ ਵੱਢ ਵੱਢ ਕੇ ਖਾਣਾ ਤੇਰਾ ਹਾਲ ਕੀ ਹੋਏਗਾ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਉਹਨਾਂ ਨੇ ਕਮਾਈ, ਕਹਿੰਦੀ ਬਾਬਾ ਜੀ ਮਾਸ ਖਾ ਲੈਣਾ ਚਾਹੀਦਾ। ਮਾਂ ਕੁਛ ਕਹਿੰਦੇ, ਮਾਤਾ ਜੇ ਆਪਣਾ ਖੋਣਾ ਤੇ ਫਿਰ ਖਾ ਲਿਆ ਕਰ, ਜੇ ਦੂਜੇ ਦਾ ਖਾਣਾ ਤੇ ਆਪਣਾ ਖੋਣਾ ਪੈਣਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਇੱਕ ਜਗ੍ਹਾ ਲਿਖਦੇ ਨੇ, ਕੋਹੈ ਕਸਾਈ ਬੱਕਰੀ ਲਾਏ ਲੂਣ ਸੀਖ ਮਾਸ ਪਰੋਵਾ, ਹੱਸ ਹੱਸ ਬੋਲੇ ਕੋਹੇ ਦੀ ਖਾਦ। ਕਹਿੰਦੇ ਹੱਸ ਹੱਸ ਕੇ ਬੋਲਦੀ ਹੈ, ਕਹਿੰਦੇ ਵੀ ਦੇਖੋ ਆਹ ਹਾਲ ਸਾਡੇ ਨਾਲ, ਆਹ ਵਰਤਾਰਾ ਸਾਡੇ ਨਾਲ। ਹੱਸ ਹੱਸ ਬੋਲੇ ਕੋਹੇ ਦੀ ਖਾਦ ਅੱਕ ਹਾਲ ਇਹ ਹੋਆ। ਕਹਿੰਦੀ ਮੈਂ ਤੇ ਮੇਰੇ ਬੱਚੇ ਅਸੀਂ ਉਹ ਚੀਜ਼ ਖਾਂਦੇ ਹਾਂ ਜਿਹਨੂੰ ਕੋਈ ਵੀ ਪਸ਼ੂ ਪੰਛੀ ਨਹੀਂ ਖਾਂਦਾ। ਅੱਕ ਹੈ, ਮਲੇ ਹੈ, ਧਤੂਰਾ ਹੈ, ਇਹੋ ਜਿਹੀਆਂ ਕੌੜੀਆਂ ਚੀਜ਼ਾਂ ਕੰਡਿਆਂ ਵਾਲੀਆਂ ਬੱਕਰੀ ਤੇ ਉਹਦੇ ਬੱਚੇ ਖਾਂਦੇ ਹੈ, ਹੋਰ ਪਸ਼ੂ ਪੰਛੀ ਨਹੀਂ ਖਾਂਦੇ। ਕੋਹੈ ਕਸਾਈ ਬੱਕਰੀ ਲਾਏ ਲੂਣ ਸੀਖ ਮਾਸ ਪਰੋਵਾ। ਕਹਿੰਦੇ ਹੱਸ ਹੱਸ ਬੋਲੇ ਕੋਹੇ ਦੀ ਖਾਦੇ ਅੱਕ ਹਾਲ ਇਹ ਹੋਵਾ। ਕਹਿੰਦੇ ਜੇ ਅੱਕ ਖਾਧਿਆ, ਮਲੇ ਖਾਧਿਆ, ਧਤੂਰਾ ਖਾਧਿਆ, ਸਾਡੇ ਗਲੇ ਤੇ ਛੁਰੀਆਂ ਚੱਲਦੀਆਂ ਨੇ, ਮਾਸ ਖਾਣ ਗਲ ਛੁਰੀ ਦੇ ਹਾਲ ਤਨਾੜਾ ਕੌਣ ਲੋਆ। ਜਿਹੜੇ ਗਲ ਵੱਢ ਵੱਢ ਕੇ ਖਾਂਦੇ ਆ ਫਿਰ ਉਹਨਾਂ ਦਾ ਹਾਲ ਕੀ ਹੋਏਗਾ, ਇਹਨਾਂ ਤੇ ਆਪ ਹੀ ਸੋਚ ਲੈਣਾ ਚਾਹੀਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਸਰੀਰ ਕਰਕੇ ਹਿੰਸਾ ਨਹੀਂ ਕਰਨੀ, ਸਰੀਰ ਕਰਕੇ ਅਹਿੰਸਾ, ਭਾਵ ਕਿਸੇ ਦਾ ਗਲ ਨਹੀਂ ਵੱਢਣਾ, ਕਿਸੇ ਤੇ ਵਾਰ ਨਹੀਂ ਕਰਨਾ। ਜੇ ਕਰੇਗਾ ਭਾਈ ਫਿਰ ਉਹਦਾ ਤਾਂ ਫਲ ਮਿਲਣਾ ਹੀ ਮਿਲਣਾ ਹੈ। ਇੱਕ ਵਾਰ ਇੱਕ ਜੱਜ ਨੇ ਇੱਕ ਫੈਸਲਾ ਕੀਤਾ, ਉਸ ਆਦਮੀ ਨੂੰ ਦੋ ਫਾਂਸੀਆਂ ਸਜ਼ਾ ਸੁਣਾਈ, ਵੀ ਇਹਨੂੰ ਦੋ ਫਾਂਸੀਆਂ ਹੈ ਸਜ਼ਾ। ਵਕੀਲ ਹੈਰਾਨ ਹੋ ਗਏ, ਕਹਿਣ ਲੱਗੇ ਜੱਜ ਸਾਹਿਬ ਫਾਂਸੀ ਇੱਕ ਲੱਗ ਜਾਵੇ ਬੰਦਾ ਖਤਮ ਹੈ, ਠੀਕ ਹੈ ਗੁਨਾਹਗਾਰ ਤੁਸੀਂ ਸਾਫ ਕਰ ਦਿੱਤਾ, ਪਰ ਦੋ ਫਾਂਸੀਆਂ ਦਾ ਕੀ ਮਤਲਬ ਹੋਇਆ। ਉਹ ਜੱਜ ਬੜਾ ਨਿਆਂਕਾਰੀ ਸੀ, ਕਹਿਣ ਲੱਗਾ ਠੀਕ ਹੈ ਜੇ ਤੁਹਾਨੂੰ ਪਤਾ ਹੈ ਕਿ ਇੱਕ ਫਾਂਸੀ ਲੱਗਣ ਨਾਲ ਬੰਦਾ ਮਰ ਜਾਂਦਾ ਹੈ, ਤੇ ਮੈਨੂੰ ਵੀ ਤੇ ਪਤਾ ਜਦ ਫਾਂਸੀ ਲੱਗ ਗਈ ਬੰਦਾ ਖਤਮ ਹੋ ਗਿਆ। ਇਹਨੇ ਪਾਪ ਇੰਨਾ ਕੀਤਾ ਹੈ ਜੋ ਇਸਨੇ ਕਤਲ ਕੀਤੇ ਨੇ, ਕਰਮ ਕੀਤੇ ਨੇ, ਉਹਦੇ ਹਿਸਾਬ ਦੇ ਨਾਲ ਇਹਨੂੰ ਸਜ਼ਾ ਦੋ ਫਾਂਸੀਆਂ ਮਿਲਦੀ ਹੈ। ਹੁਣ ਇਹਨੂੰ ਮੈਂ ਸਜ਼ਾ ਜਿਹੜੀ ਹੈ ਮੈਂ ਨਿਆਂ ਕੀਤਾ, ਦੋ ਫਾਂਸੀਆਂ ਸੁਣਾ ਦਿੱਤੀਆਂ, ਇੱਕ ਫਾਂਸੀ ਇਹਨੂੰ ਹੁਣ ਲੱਗੇਗੀ, ਇੱਕ ਫਾਂਸੀ ਅਗਲੇ ਜਨਮ ਦੇ ਵਿੱਚ। ਇਹਨੇ ਕਰਨਾ ਨਹੀਂ, ਕਿਸੇ ਦਾ ਕੀਤਾ ਇਹਦੇ ਤੇ ਪੈ ਜਾਣਾ, ਲੇਕਿਨ ਲੱਗਣੀ ਜ਼ਰੂਰ ਹੈ। ਕਈ ਵਾਰ ਹੁੰਦਾ ਨਹੀਂ, ਭਾਈ ਕੀਤਾ ਤਾਂ ਹੈ ਨਹੀਂ ਸੀ, ਕੀ ਹੋਇਆ ਭਾਈ, ਪਤਾ ਨਹੀਂ ਕਿਹੜੇ ਕਿਹੜੇ ਜਨਮ ਦੇ ਕੀਤੇ ਹੋਏ ਨੇ ਅੱਜ ਦੇ। ਉਹਦਾ ਫਲ ਤਾਂ ਮਿਲਦਾ ਹੀ ਮਿਲਦਾ, ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਜਨਾ। ਧ੍ਰਿਸ਼ ਰਾਸ਼ਟਰ ਦੁਰਯੋਧਨ ਦਾ ਪਿਤਾ, ਜਦੋਂ ਮਹਾਂਭਾਰਤ ਦੇ ਯੁੱਧ ਵਿੱਚ ਦਾ 100 ਪੁੱਤਰ ਮਾਰਿਆ ਗਿਆ, ਭਗਵਾਨ ਸ੍ਰੀ ਕ੍ਰਿਸ਼ਨ ਜੀ ਇਹਦੇ ਨਾਲ ਅਫਸੋਸ ਕਰਨ ਵਾਸਤੇ ਜਾਂਦੇ, ਰਾਜਨ ਤੇਰਾ 100 ਪੁੱਤਰ ਜੰਗ ਵਿੱਚ ਮਾਰਿਆ ਗਿਆ, ਅਸੀਂ ਅਫਸੋਸ ਕਰਨ ਵਾਸਤੇ ਆਏ। ਇਹ ਧ੍ਰਿਸ਼ਟਰਾਸ਼ਟਰ ਜਿਹੜਾ ਅੱਖਾਂ ਤੋਂ ਨਾ ਸੀ, ਕਹਿਣ ਲੱਗਾ ਭਗਵਾਨ ਠੀਕ ਹੈ, ਮੇਰਾ 100 ਪੁੱਤਰ ਮਾਰਿਆ ਗਿਆ ਰਣਭੂਮੀ ਵਿੱਚ, ਮੈਨੂੰ ਇਸ ਗੱਲ ਦਾ ਤਾਂ ਕੋਈ ਗਿਲਾ ਨਹੀਂ ਇੰਨਾ, ਪਰ ਇੱਕ ਗੱਲ ਦਾ ਮੈਨੂੰ ਬਾਰ ਬਾਰ ਖਿਆਲ ਆਉਂਦਾ, ਗਿਲਾ ਹੈ ਉਸ ਰੱਬ ਨਾਲ ਰੋਸ ਹੈ ਕਿ ਮੈਨੂੰ ਕਿਹੜੇ ਕਰਮ ਦਾ ਫਲ ਮਿਲਿਆ। ਸਤ ਕਰਮ ਮੈਂ ਕੋਈ ਕੀਤਾ ਨਹੀਂ ਸੀ, ਇੱਕ ਤੇ ਮੈਂ ਅੱਖਾਂ ਤੋਂ ਅੰਨਾ, ਔਰ ਮੇਰੇ ਹੁੰਦਿਆਂ ਮੇਰੇ ਇੱਕ ਵੀ ਪੁੱਤਰ ਨਹੀਂ ਬਚਿਆ, ਸਾਰੇ ਦੇ ਸਾਰੇ ਮਾਰੇ ਗਏ। ਉਸ ਵੇਲੇ ਭਗਵਾਨ ਕਹਿਣ ਲੱਗੇ ਦੇਖ ਰਾਜਨ 103 ਜਨਮ ਪਿੱਛੇ ਚਲਾ ਜਾ। ਕੀ ਦਿਖਾਇਆ ਕਿ ਇਹਨੇ ਉਸ ਜਨਮ ਦੇ ਵਿੱਚ ਇੱਕ ਅੱਕ ਟਿੱਡਾ ਹੁੰਦਾ ਉਹਦੀਆਂ ਅੱਖਾਂ ਦੇ ਵਿੱਚ ਸੂਲ ਆਰ ਪਾਰ ਕਰ ਦਿੱਤੀ, ਇੱਕ ਪਾਸਿਓ ਪਾ ਕੇ ਦੂਸਰੇ ਪਾਸੇ ਦੂਸਰੀ ਅੱਗ ਰਹੀ ਕੱਢ ਦਿੱਤੀ। ਉਹ ਟਿੱਡਾ ਤੜਫ ਤੜਫ ਕੇ ਮਰਿਆ। ਕਹਿੰਦੇ ਉਸ ਵੇਲੇ ਦਾ ਕਰਮ ਫਲ ਜਿਹੜਾ ਹੈ ਉਹ ਤੈਨੂੰ ਹੁਣ ਮਿਲਿਆ ਜਿਹੜਾ ਤੂੰ ਨੇਤਰਹੀਣ ਹੈ। ਹੁਣ 107 ਜਨਮ ਤੇ ਆ ਜਾ। ਉਸ ਵੇਲੇ ਤੂੰ ਰਾਜਾ ਸੀ, ਮਾਸ ਖਾਣ ਦਾ ਸ਼ੌਕੀਨ ਸੀ, ਤੇਰੇ ਨੌਕਰ ਚਾਕਰ ਅਹਿਲਕਾਰ ਤੈਨੂੰ ਤਰ੍ਹਾਂ ਤਰ੍ਹਾਂ ਦਾ ਸ਼ਿਕਾਰ ਲਿਆ ਕੇ ਖਵਾਉਂਦੇ ਸੀ। ਇੱਕ ਦਿਨ ਉਹਨਾਂ ਨੂੰ ਸ਼ਿਕਾਰ ਨਾ ਮਿਲਿਆ। ਉਹਨਾਂ ਨੇ ਕਿਹਾ ਕਿ ਤੇ ਰਾਜਾ ਗੁੱਸੇ ਨਾ ਹੋਵੇ, ਉਹਨਾਂ ਨੇ ਹੰਸਾਂ ਦਾ ਬੱਚਾ ਮਾਰ ਕੇ ਤੇਰੇ ਵਾਸਤੇ ਮਾਸ ਤਿਆਰ ਕੀਤਾ। ਤੂੰ ਕਿਹਾ ਐ ਦੱਸੋ ਆਹ ਜਿਹੜਾ ਮਾਸ ਹੈ ਮੈਨੂੰ ਬੜਾ ਇਹਦਾ ਸਵਾਦ ਆਇਆ, ਇਹ ਰੋਜ਼ ਮਾਸ ਮੈਨੂੰ ਖਵਾਓ। ਰੋਜ਼ ਉਹਨਾਂ ਨੇ ਇੱਕ ਬੱਚਾ ਮਾਰਨਾ, 100 ਦਿਨ ਦੇ ਵਿੱਚ ਤੂੰ 100 ਬੱਚਾ ਹੰਸਾਂ ਦਾ ਖਾਧਾ। ਉਹਦਾ ਪਾਪ ਉਹ ਫਲ ਜਿਹੜਾ ਸੀ ਹੁਣ ਤੈਨੂੰ ਮਿਲਿਆ, ਉਹਨਾਂ ਹੰਸਾਂ ਨੇ ਸਰਾਪ ਦਿੱਤਾ। ਜਿਵੇਂ ਸਾਡੇ ਸਾਹਮਣੇ ਸਾਡਾ 100 ਪੁੱਤਰ ਖਤਮ ਹੋ ਗਿਆ, ਅਸੀਂ ਦੁਖੀ ਹੋ ਮਰ ਰਹੇ ਹਾਂ, ਇਸੇ ਤਰ੍ਹਾਂ ਤੇਰੇ ਜਿਉਂਦਿਆਂ ਤੇਰਾ 100 ਮਰੇ, ਤੈਨੂੰ ਪਤਾ ਲੱਗੇ ਬੱਚਿਆਂ ਦਾ ਦੁੱਖ ਕਿੰਨਾ ਕੁ ਹੁੰਦਾ। ਧ੍ਰਿਸ਼ਟਰਾਸ਼ਟਰ ਕਹਿਣ ਲੱਗਾ ਭਗਵਾਨ ਫਿਰ ਇੰਨੇ ਜਨਮ ਬਾਅਦ ਮੈਨੂੰ ਫਲ ਕਿਉਂ ਮਿਲਿਆ? ਕਹਿੰਦੇ ਦੇਖ ਇਹ ਪੁੰਨ ਕਰਮ ਸਨ ਤੇਰੇ ਪਹਿਲਾਂ। ਹਮੇਸ਼ਾ ਮਨੁੱਖ ਦੇ ਪਹਿਲਾਂ ਪੁੰਨ ਖਤਮ ਹੁੰਦੇ ਆ, ਸਤਸੰਗ ਦੇ ਪੁੰਨ ਖਤਮ ਹੁੰਦੇ ਆ। ਜਦੋਂ ਮਾਲਕ ਨੂੰ ਵਿਸਰਜਦਾ ਹਰ ਵਿਸਰ ਤੇਰੇ ਗੁਣ ਗਲਿਆ, ਉਹਦੇ ਪਹਿਲਾਂ ਪੁੰਨਦਾਨ ਖਤਮ ਹੁੰਦੇ ਆ, ਫਿਰ ਪਾਪਾਂ ਦਾ ਫਲ ਮਿਲਦਾ। ਕਈ ਵਾਰੀ ਕੋਈ ਆਦਮੀ ਬੜੇ ਮਾੜੇ ਕਰਮ ਕਰਦਾ, ਕਹਿੰਦੇ ਲਓ ਜੀ ਚੰਗਾ ਭਲਾ ਤੁਰਿਆ ਫਿਰਦਾ ਜੀ, ਕੁਛ ਹੋਇਆ ਹੀ ਨਹੀਂ ਜੀ। ਸਾਸਤ ਇੱਕ ਬੇੜੀ ਹੈ, ਉਹ 10 ਕੁਇੰਟਲ ਵਜਨ ਚੱਕ ਸਕਦੀ ਹੈ। ਹੁਣ ਜੇਕਰ ਉਹਦੇ ਵਿੱਚ 9 ਕੁਇੰਟਲ 99 ਕਿਲੋ ਵੀ ਵਜਨ ਪਾ ਦਈਏ ਤਾਂ ਵੀ ਅਜੇ ਡੁੱਬੇਗੀ ਨਹੀਂ, ਕੋਈ ਕਹੇ ਡੁੱਬੀ ਨਹੀਂ। 2 ਕਿਲੋ ਵਜਨ ਹੋਰ ਪਾ ਦਿਓ, ਭਾਵੇਂ ਪਹਿਲਾਂ ਉਹਦੇ ਵਿੱਚ 9 ਕੁਇੰਟਲ 99 ਕਿਲੋ ਪਾਇਆ ਸੀ, ਪਰ ਜਦੋਂ 1 ਕਿਲੋ ਵੀ ਵਜਨ ਜ਼ਿਆਦਾ ਹੋ ਜਾਏਗਾ ਬੇੜੀ ਉਸ ਵੇਲੇ ਡੁੱਬ ਜਾਏਗੀ। ਇਸੇ ਤਰ੍ਹਾਂ ਪਹਿਲਾਂ ਜਿਹੜੇ ਪੁੰਨ ਹੈ ਪੁੰਨ ਕਰਮ ਖਤਮ ਹੁੰਦੇ। ਰਾਜਨ ਤੇਰੇ ਪਿਛਲੇ ਪੁੰਨ ਕਰਮ ਸੀ, ਤੇਰੀ ਔਲਾਦ ਨੇ ਖੋਟੇ ਕਰਮ ਕੀਤੇ, ਤੂੰ ਵੀ ਇਹਨਾਂ ਨੂੰ ਸਮਝਾਇਆ ਨਾ, ਤੇ ਸਾਰੇ ਜਿਹੜੇ ਪੁੰਨ ਕਰਮ ਸੀ ਖਤਮ ਹੋ ਗਏ, ਤੇ ਹੁਣ ਤੈਨੂੰ ਉਹਨਾਂ ਦਾ ਫਲ ਮਿਲਿਆ ਹੈ। ਇਹ ਫਲ ਤੇਰੇ ਇਸ ਪ੍ਰਕਾਰ ਕਰਮਾਂ ਦਾ ਹੈ। ਉਹ ਮਿੱਠਾ ਕਰਕੇ ਭੋਗੀ ਬੀਜੇ ਬੀਜ ਕਰਮਾਂ ਦੇ, ਮਿੱਠੇ ਕਰਕੇ ਭੋਗੀ ਬੀਜੇ ਬੀਜ ਕਰਮਾਂ ਦੇ, ਮਿੱਠੇ ਕਰਕੇ ਭੋਗੀ ਬੀਜੇ ਬੀਜ ਕਰਮਾਂ ਦੇ, ਮਿੱਠੇ ਕਰਕੇ ਭੋਗੀ ਬੀਜੇ ਬੀਜ ਕਰਮਾਂ ਦੇ,
ਮਿੱਠੇ ਕਰਕੇ ਭੋਗੀ ਬੀਜੇ ਬੀਜ ਕਰਮਾਂਦੇ ਮਿੱਠੇ ਕਰਕੇ ਭੋਗੀ ਬੀਜੇ ਬੀਜ ਕਰਮਾਂਦੇ ਦੋਸਰਾ ਦੇਊ ਕਿਸੈ ਦੋਸ਼ ਕਰਮਾ ਜੋ ਮੈਂ ਕੀਆ ਪੰਡੀਜੈ
ਸੋ ਜੇ ਤਨ ਕਰਕੇ ਸਰੀਰ ਕਰਕੇ ਹਿੰਸਾ ਕਰਦਾ ਫੇਰ ਤਾਂ ਦੁੱਖ ਪਾਉਣੇ ਹੀ ਪਾਉਣੇ। ਗੁਰੂ ਨਾਨਕ ਸਾਹਿਬ ਕਹਿੰਦੇ ਰਾਜਨ ਤਨ ਕਰਕੇ ਸਰੀਰ ਕਰਕੇ ਅਹਿੰਸਾ ਰੱਖਣੀ, ਭਾਵ ਕਿਸੇ ਤੇ ਵਾਰ ਨਹੀਂ ਕਰਨਾ, ਗਲੇ ਵੜ ਵੜ ਨਹੀਂ ਖਾਣੇ, ਕਿਸੇ ਨੂੰ ਮਾਰਨਾ ਨਹੀਂ ਇਹਨਾਂ ਹੱਥਾਂ ਦੇ ਨਾਲ। ਕੀ ਕਰਨਾ? ਦਇਆ ਕਰਨੀ ਹੈ, ਭਾਵ ਸਰੀਰ ਕਰਕੇ ਅਹਿੰਸਾ ਰੱਖਣੀ, ਭਾਵ ਦਇਆ ਕਰਨੀ। ਅੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, 68 ਤੀਰਥ ਮੰਨੇ ਗਏ ਹੈ, 68 ਤੀਰਥ ਦੇਵੀ ਥਾਪੇ। ਜੇ ਦੇਵੀ ਪੜ੍ਹਨੇ ਆ ਅਰਥ ਬਣਦਾ ਦੇਵਤੇ, ਦੇਵੀ ਪੜ੍ਹਨੇ ਆ ਸ਼ਿਵਜੀ ਪਾਰਵਤੀ ਦੀ ਸਾਖੀ ਆਉਂਦੀ ਹੈ ਕਿ ਸ਼ਿਵਜੀ ਨੇ ਪਾਰਵਤੀ ਡਿਊਟੀ ਲਾਈ, ਉਹਨੇ 68 ਤੀਰਥ ਥਾਪੇ। 68 ਤੀਰਥ ਦੇਵੀ ਥਾਪੇ ਭਾਵ ਦੇਵਤਿਆਂ ਨੇ ਥਾਪੇ, ਹਜ਼ਾਰਾਂ ਤੀਰਥਾਂ ਵਿੱਚ 68 ਤੀਰਥ ਕਲਯੁਗ ਦੇ ਅੰਦਰ। ਪਰ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਆ ਤੈਨੂੰ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਤੈਨੂੰ ਘਰ ਬੈਠਿਆਂ ਇਹ ਪੁੰਨ ਪ੍ਰਾਪਤ ਹੋ ਜਾਏਗਾ। ਕੀ ਕਰ? 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜੀਆਂ ਉੱਤੇ ਦਇਆ ਕਰ। ਕਹਿੰਦੇ ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨਸੂਤ। ਦਇਆ ਮਾਂ ਹੈ, ਧਰਮ ਪੁੱਤਰ ਹੈ। ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ ਹੋ ਸਕਦਾ, ਦਇਆ ਮਾਂ ਹੈ। ਜਿਸ ਨੇ ਵੀ ਦਇਆ ਕੀਤੀ, ਵੱਡੀਆਂ ਵੱਡੀਆਂ ਬਖਸ਼ਾਂ ਪ੍ਰਾਪਤ ਕੀਤੀਆਂ। ਬੀਬੀ ਰਾਵੀਆ ਸੂਫੀ ਫਕੀਰ ਹੋਈ ਹੈ, ਕਾਬੇ ਦਾ ਹੱਜ ਕਰਨ ਵਾਸਤੇ ਸੰਗ ਦੇ ਨਾਲ ਜਾ ਰਹੀ ਹੈ, ਰਸਤੇ ਵਿੱਚ ਸੰਗ ਤੋਂ ਪਿੱਛੇ ਰਹਿ ਗਈ। ਇਸ ਨੇ ਕੀ ਦੇਖਿਆ? ਇੱਕ ਕੁੱਤੀ ਹੈ, ਉਸਦੇ ਛੋਟੇ ਛੋਟੇ ਬੱਚੇ ਨੇ। ਉਹ ਖੂਹ ਦੀ ਮਾਉਂਟ ਤੇ ਪੈਰ ਰੱਖ ਕੇ ਚਾਤੀਆਂ ਮਾਰ ਰਹੇ ਹੈ। ਉਸ ਵੇਲੇ ਨੇ ਦੇਖਿਆ ਇਹਨਾਂ ਨੂੰ ਤਾਂ ਬਹੁਤ ਪਿਆਸ ਲੱਗੀ ਹੈ, ਜੇ ਪਾਣੀ ਨਾ ਮਿਲਿਆ ਇਹ ਪਿਆਸੇ ਖਤਮ ਹੋ ਜਾਣਗੇ। ਜੋ ਤਨ ਤੇ ਬਸਤਰ ਸਨ ਉਹ ਪਾੜ ਪਾੜ ਕਿਸੇ ਨੇ ਲੱਜ ਬਣਾਈ, ਕੱਪੜਾ ਪਾਣੀ ਤੱਕ ਨਹੀਂ ਪਹੁੰਚਿਆ। ਸਿਰ ਦੇ ਕੇਸ ਪੁੱਟ ਪੁੱਟ ਕੇ ਨਾਲ ਗੰਢੇ, ਕੱਪੜਾ ਪਾਣੀ ਤੱਕ ਪਹੁੰਚਿਆ, ਕੱਪੜਾ ਪਿਉਂ ਪਿਉਂ ਕੇ ਬਾਹਰ ਕੱਢ ਕੱਢ ਕੇ ਇਹਨਾਂ ਦੇ ਮੂੰਹ ਵਿੱਚ ਨਿਚੋੜ ਦਈਏ, ਉਹਨਾਂ ਦੇ ਪ੍ਰਾਣ ਬਚਾਏ। ਆਪ ਹੁਣ ਰੇਤੇ ਚ ਟੋਇਆ ਕੱਢ ਕੇ ਬੈਠ ਗਈ, ਸਰੀਰ ਦੇ ਦੁਆਲੇ ਰੇਤਾ ਕਰ ਲਿਆ। ਜਿਸ ਵੇਲੇ ਸਾਥੀ ਜਿਹੜੇ ਸੀ ਸੰਗ ਮੱਕੇ ਪਹੁੰਚਿਆ, ਕਾਬੇ ਦੇ ਦਰਸ਼ਨ ਨਹੀਂ ਹੋਏ, ਹੈਰਾਨ ਹੋ ਗਏ ਵੀ ਦਰਸ਼ਨ ਕਿਉਂ ਨਹੀਂ ਹੋਏ। ਆਕਾਸ਼ ਬਾਣੀ ਹੋਈ ਕਿ ਕਾਬਾ ਰਾਵੀਆਂ ਨੂੰ 60 ਕੋਹ ਤੇ ਦਰਸ਼ਨ ਦੇਣ ਗਿਆ ਹੈ। ਹੁਣ ਇਹਦਾ ਮਤਲਬ ਕੀ ਹੈ? ਭਾਵ ਉੱਥੇ ਦਰਸ਼ਨ ਨਹੀਂ ਹੋਏ, ਇੱਥੇ 60 ਕੁ ਪਿੱਛੇ ਹੀ ਦਰਸ਼ਨ ਹੋ ਗਏ। ਭਾਵ ਉਹਨੇ ਇਹ ਦਇਆ ਕੀਤੀ, ਪਾਣੀ ਉਹਨਾਂ ਦੇ ਮੂੰਹ ਚ ਪਾ ਕੇ ਕੁੱਤੀ ਤੇ ਉਹਦੇ ਬੱਚਿਆਂ ਦੇ ਪ੍ਰਾਣ ਬਚਾਏ, ਉੱਥੇ ਬੈਠਿਆਂ ਹੀ ਉਹਨੂੰ ਉਹ ਪੁੰਨ ਪ੍ਰਾਪਤ ਹੋ ਗਿਆ। ਇੱਕ ਸੁਭਕਤ ਦੀਨ ਰਾਜਾ ਹੋਇਆ, ਇਹ ਕਿਸੇ ਰਾਜ ਦਾ ਨੌਕਰ ਸੀ, ਗੁਲਾਮ ਸੀ, ਤੇ ਸ਼ਿਕਾਰ ਵਾਸਤੇ ਜਾਂਦਾ ਹੈ ਜੰਗਲ ਵਿੱਚ। ਹਰਨੀ ਦਾ ਬੱਚਾ ਇਸਨੇ ਫੜ ਲਿਆ, ਉਹ ਹਰਨੀ ਵਿਚਾਰੀ ਮਮਤਾ ਦੀ ਮਾਰੀ ਪਿੱਛੇ ਪਿੱਛੇ ਤੁਰਦੀ, ਇਹ ਰੁਕ ਜਾਂਦਾ ਹੈ, ਉਹ ਵੀ ਰੁਕ ਜਾਂਦੀ ਹੈ, ਕਿਉਂਕਿ ਸਾਧ ਸੰਗਤ ਦੇ ਜਿਹੜੇ ਪਸ਼ੂ ਪੰਛੀ ਨੇ ਇਹਨਾਂ ਦੇ ਅੰਦਰ ਵੀ ਪਿਆਰ ਹੈ। ਜੇ ਕਿਸੇ ਦਾ ਵਿਛੋੜਾ ਪੈਂਦਾ ਉਹਦਾ ਦੁੱਖ ਮੰਨਦੇ ਆ, ਮਿਲਦਾ ਹੈ ਕੋਈ ਉਸ ਵੇਲੇ ਸੁੱਖ ਪ੍ਰਤੀਤ ਕਰਦੇ ਨੇ। ਇਹ ਮੋਹ ਵਿੱਚ ਬੱਝੀ ਹੋਈ ਪਿੱਛੇ ਤੁਰ ਪੈਂਦੀ ਹੈ, ਉਹ ਫੇਰ ਚੱਲਦਾ ਫੇਰ ਚੱਲਦੀ, ਰੁਕ ਜਾਂਦਾ ਰੁਕ ਜਾਂਦੀ। ਇਹਦੇ ਮਨ ਵਿੱਚ ਆਇਆ ਵੀ ਦੇਖੋ ਵਿਚਾਰੀ ਬੱਚੇ ਦੇ ਮੂੰਹ ਚ ਪਿੱਛੇ ਤੁਰੀ ਹੁੰਦੀ ਹੈ, ਇਹਨੂੰ ਇਹ ਨਹੀਂ ਕਿ ਮੈਂ ਵੀ ਮਾਰੀ ਜਾ ਸਕਦੀ, ਕਿਉਂ ਨਾ ਹੋਵੇ, ਇਹ ਮੈਂ ਬੱਚਾ ਛੱਡ ਦਿਆਂ। ਉਹਨੇ ਹਰਨੀ ਦਾ ਬੱਚਾ ਛੱਡ ਦਿੱਤਾ, ਬੱਚਾ ਦੌੜ ਕੇ ਮਾਂ ਕੋਲ ਗਿਆ। ਇਸ ਹਰਨੀ ਨੇ ਸ਼ੁਕਰਾਨਾ ਕੀਤਾ ਉਸ ਮਾਲਕ ਦਾ। ਦੁੱਖ ਸੁੱਖ ਵਿੱਚ ਯਾਦ ਕਰਦੇ ਨੇ ਪਸ਼ੂ ਪੰਛੀ, ਜੇ ਇਹਨਾਂ ਨੂੰ ਕੋਈ ਮੁਸੀਬਤ ਬਣਦੀ ਹੈ, ਦੁੱਖ ਬਣਦਾ, ਅਰਦਾਸ ਕਰਦੇ ਹੈ। ਸੁੱਖ ਮਿਲਦਾ ਹੈ ਉਸ ਮਾਲ ਦਾ ਸ਼ੁਕਰਾਨਾ ਕਰਦੇ ਹੈ। ਆਹ ਮਨੁੱਖ ਹੈ, ਇਹ ਨਹੀਂ ਕਰਦਾ, ਕੋਈ ਵਿਰਲਾ ਹੀ ਹੈ ਰੱਬ ਦਾ ਪਿਆਰਾ। ਇਹਨੂੰ ਕਿੰਨਾ ਮਿਲ ਜਾਵੇ, ਕਹੇਗਾ ਮੇਰਾ ਦਿਮਾਗ ਹੈ, ਮੇਰੀ ਅਕਲ ਹੈ। ਇਹ ਤਾਂ ਵਿਰਲੇ ਰੱਬ ਦੇ ਪਿਆਰੇ ਹਨ ਜਿਹੜੇ ਸ਼ੁਕਰਾਨਾ ਕਰਦੇ। ਪਸ਼ੂ ਪੰਛੀ ਜਿਹੜੇ ਨੇ, ਇਹ ਵੀ ਬਿਪਤਾ ਪਈ ਤੇ ਯਾਦ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਿਸਾਲ ਮਿਲਦੀ ਹੈ, ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਗਜਿੰਦਰ ਹਾਥੀ ਤੇ ਜਦ ਮੁਸੀਬਤ ਬਣੀ, ਤੰਦਵਾ ਖਿੱਚ ਕੇ ਪਾਣੀ ਵਿਚ ਲੈ ਗਿਆ, ਉਹਨੇ ਪਿਆਰੇ ਯਾਦ ਕੀਤਾ, ਉਹਦੇ ਸਾਰੇ ਬੰਧਨ ਇਵੇਂ ਟੁੱਟ ਗਏ। ਉਹ ਬੰਧਨ ਟੁੱਟ ਗਏ ਹਾਥੀ ਦੇ ਸਾਰੇ, ਇੱਕ ਵਾਰੀ ਰਾਮ ਬੋਲ ਕੇ ਟੁੱਟ ਗਏ ਹਾਥੀ ਦੇ ਸਾਰੇ, ਇੱਕ ਵਾਰੀ ਰਾਮ ਬੋਲ ਕੇ ਰਾਮ ਬੋਲ ਕੇ, ਮੇਰੇ ਪਿਆਰੇ ਜੀ ਇੱਕ ਵਾਰੀ ਰਾਮ ਬੋਲ ਕੇ ਗਏ ਹਾਥੀ ਦੇ ਸਾਰੇ ਦੀ, ਮੰਨਣ ਟੁੱਟ ਗਏ ਹਾਥੀ ਦੇ ਸਾਰੇ, ਮੰਨਣ ਟੁੱਟ ਗਏ ਹਾਥੀ ਦੇ ਸਾਰੇ ਦੀ, ਜਬ ਹੀ ਸ਼ਰਨ ਗਹੀ ਕਿਰਪਾਲੰਤ ਗਜ ਗਰਾ ਤੇ ਸ਼ੂ, ਮਹਿਮਾ ਨਾਮ ਕਹਾ ਲੋ ਬਰਨੋ, ਰਾਮ ਕਹਿਤ ਬੰਧਨ ਤੇ। ਸੋ ਇਹ ਬਿਪਤਾ ਵਿੱਚ ਦੁੱਖ ਯਾਦ ਕਰਦੇ ਹੈ, ਸੁਖ ਸ਼ੁਕਰਾਨਾ ਕਰਦੇ। ਹਰਨੀ ਨੇ ਸ਼ੁਕਰਾਨਾ ਕੀਤਾ ਉਸ ਮਾਲਕ ਵਾਹਿਗੁਰੂ ਦਾ। ਰਾਤ ਨੂੰ ਇਹ ਜਿਹੜਾ ਸੁਖਤ ਦੀਨ ਸੀ, ਇਹਨੇ ਕੀ ਦੇਖਿਆ? ਫਰਿਸ਼ਤਾ ਆਇਆ ਦਰਗਾਹ ਤੋਂ, ਕਹਿੰਦੇ ਆ ਤੇਰੇ ਸਿਰ ਤੇ ਤਾਜ ਰੱਖਣਾ, ਤੂੰ ਇੱਕ ਬਹੁਤ ਵੱਡਾ ਪੁੰਨ ਕੀਤਾ, ਦਇਆ ਕੀਤੀ ਹੈ। ਹਰਨੀ ਦਾ ਜਿਹੜਾ ਬੱਚਾ ਤੂੰ ਛੱਡ ਦਿੱਤਾ, ਬਹੁਤ ਵੱਡਾ ਪੁੰਨ ਕੀਤਾ, ਦਇਆ ਕੀਤੀ, ਉਸ ਪੁੰਨ ਦੇ ਬਦਲੇ ਤੈਨੂੰ ਹਿੰਦੁਸਤਾਨ ਦਾ ਰਾਜ ਦਿੱਤਾ ਜਾ ਰਿਹਾ। ਅਰਸ਼ ਅਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਮਹਾਤਮਾ ਬੁੱਧ ਤੁਰੇ ਜਾ ਰਹੇ ਹੈ, ਇੱਕ ਭੇਡਾਂ ਚਾਰਨ ਵਾਲਾ ਜਾ ਰਿਹਾ। ਉਹਨੇ ਦੇਖਿਆ ਸ਼ਾਮ ਪੈ ਰਹੀ ਹੈ, ਕਿਤੇ ਸ਼ੇਰ ਇਹਨਾਂ ਨੂੰ ਖਾ ਨਾ ਜਾਵੇ। ਜਲਦੀ ਜਲਦੀ ਤੋਰ ਰਿਹਾ, ਇੱਕ ਭੇਡੂ ਲੰਗੜਾ ਸੀ, ਉਹਨੂੰ ਡੰਡੇ ਮਾਰ ਰਿਹਾ, ਕਿਉਂਕਿ ਉਹਦੇ ਕੋਲ ਤੁਰਿਆ ਨਹੀਂ ਸੀ ਜਾਂਦਾ। ਆਮ ਤੁਸੀਂ ਦੇਖੋ, ਕਈ ਵਾਰ ਬਹੁਤ ਸਾਰੇ ਕਿਸਾਨ ਵੀ ਐਸਾ ਕਰਦੇ ਹੈ, ਕਮਜ਼ੋਰ ਬੈਲ ਹੋਵੇ, ਗੱਡੇ ਤੇ ਜੋੜਿਆ, ਵਜਨ ਜ਼ਿਆਦਾ ਲੱਦਿਆ, ਉਧਰੋਂ ਦੁਖੀ ਹੈ, ਉਧਰੋਂ ਉਹ ਆਰਾਂ ਤੇ ਡੰਡੇ ਮਾਰੀ ਜਾਂਦੇ ਹੈ। ਇਹ ਨਹੀਂ ਦੇਖਦੇ ਕਿ ਵਿਚਾਰੇ ਦਾ ਹਾਲ ਕੀ ਹੈ। ਇਹ ਡੰਡੇ ਮਾਰ ਰਹੇ। ਮਹਾਤਮਾ ਬੁੱਧ ਕਹਿਣ ਲੱਗੇ, ਭਾਈ ਇਹਨਾਂ ਨੂੰ ਡੰਡੇ ਨਾ ਮਾਰ। ਕਹਿਣ ਲੱਗਾ, ਕਿਉਂ ਨਾ ਮਾਰਾਂ? ਇਹਦੇ ਕਰਕੇ ਤੇ ਮੇਰਾ ਨੁਕਸਾਨ ਹੋ ਜਾਏਗਾ, ਮੇਰੀ ਵੀ ਜਾਨ ਚਲੀ ਜਾਏਗੀ, ਜਾਂ ਭੇਡਾਂ ਮੇਰੀਆਂ ਵੀ ਸ਼ੇਰ ਖਾ ਜਾਏਗਾ, ਹਨੇਰਾ ਪੈਣ ਡਿਆ। ਮਹਾਤਮਾ ਬੁੱਧ ਨੇ ਉਸ ਭੇਡ ਨੂੰ ਚੱਕ ਲਿਆ, ਕਹਿੰਦੇ ਕੋਈ ਨਾ, ਮੈਂ ਛੱਡ ਆਉਣਾ। ਜਿਸ ਵੇਲੇ ਭੇਡੂ ਨੂੰ ਚੁੱਕੇ ਮੋਢੇ ਨਾਲ ਲਾਇਆ, ਕਿੱਥੇ ਡੰਡੇ ਪੈਂਦੇ ਸੀ, ਕਿੱਥੇ ਮਹਾਤਮਾ ਬੁੱਧ ਦਾ ਹੱਥ ਉਹਦੇ ਸਿਰ ਤੇ, ਜਿਵੇਂ ਮਾਂ ਬੱਚੇ ਦੇ ਸਿਰ ਤੇ ਹੱਥ ਰੱਖਦੀ ਹੈ। ਉਹ ਜਿਹੜਾ ਭੇਡੂ ਹੈ ਉਹ ਬੱਚਾ ਮਹਾਤਮਾ ਬੁੱਧ ਦੇ ਮੂੰਹ ਨਾਲ ਆਪਣਾ ਮੂੰਹ ਲਾਉਂਦਾ। ਆ ਤੁਸੀਂ ਪਿਆਰ ਜਾਨਵਰਾਂ ਨਾਲ ਕਰਕੇ ਦੇਖੋ ਸੀ, ਗਊਆਂ ਨੇ, ਮੱਝਾਂ ਨੇ, ਬੈਲ ਹੈ, ਕੁੱਤੇ ਨੇ, ਜੇ ਤੁਸੀਂ ਡੰਡੇ ਮਾਰੋ ਤੁਹਾਡੇ ਨੇੜੇ ਨਹੀਂ ਆਉਂਦੇ। ਜੇ ਤੁਸੀਂ ਇਹਨਾਂ ਨੂੰ ਚਾਰਾ ਪਾਉਂਦੇ ਹੋ, ਪਿਆਰ ਕਰਦੇ ਹੋ, ਘਰ ਤੋਂ ਬਾਹਰ ਜਾਂਦੇ ਹੋ, ਤੁਹਾਨੂੰ ਉਡੀਕਦੇ ਹੈ। ਕੁੱਤਾ ਦੌੜ ਕੇ ਤੁਹਾਡੇ ਪੈਰ ਚੁੰਮੇਗਾ, ਉੱਪਰ ਨੂੰ ਪੈਰ ਕਰੇਗਾ, ਕਿੰਨਾ ਉਹਦੇ ਅੰਦਰ ਖਿੱਚ ਹੁੰਦੀ ਹੈ। ਗਊਆਂ ਮੱਝਾਂ ਨੇ ਰਿੰਗਣ ਲੱਗ ਪੈਂਦੀਆਂ ਵੀ ਤੁਸੀਂ ਅੰਦਰ ਫੇਰ ਬੜੇ ਹੋ, ਇੱਧਰ ਕੱਪੜੇ ਫੇਰ ਲਾਇਓ, ਸਾਡੇ ਵੱਲ ਆਓ, ਸਾਨੂੰ ਪਿਆਰ ਨੂੰ ਦੇਖਿਆ ਦਾ ਜਾ ਕੇ ਉਹਨਾਂ ਦੇ ਤੁਸੀਂ ਉੱਤੇ ਹੱਥ ਰੱਖੋ, ਕਰੋ, ਕੋਲ ਖੜੇ ਹੋਵੋ, ਫੇਰ ਆਰਾਮ ਨਾਲ ਬੈਠ ਜਾਣਗੀਆਂ, ਚੁੱਪ ਕਰ ਜਾਣਗੀਆਂ। ਕਿੰਨੀ ਖਿੱਚ ਹੁੰਦੀ ਹੈ ਉਹਨਾਂ ਦੇ ਅੰਦਰ, ਪਿਆਰ ਹੁੰਦਾ। ਇਹ ਜਿਹੜਾ ਭੇਡੂ ਸੀ ਇਹ ਨਾਲ ਮੂੰਹ ਲਾ ਰਿਹਾ, ਜਿਸ ਵੇਲੇ ਅੱਗੇ ਵਾੜੇ ਤੇ ਜਾ ਕੇ ਇਹਨੂੰ ਛੱਡਿਆ, ਮਹਾਤਮਾ ਬੁੱਧ ਉੱਥੋਂ ਤੁਰ ਲੱਗੇ। ਇਹ ਮਗਰੇ ਹੀ ਨਾਲੇ ਆਵਾਜ਼ ਦਿੰਦਾ, ਨਾਲੇ ਲੰਗੜੀ ਲੱਤ ਲੱਤ ਟੁੱਟੀ ਹੋਈ ਹੈ, ਮਗਰ ਭੱਜਦਾ। ਵੇਖੋ ਕਿਉਂ ਭੱਜਦਾ, ਉੱਥੇ ਡੰਡੇ ਪੈਂਦੇ ਸੀ ਤੇ ਪਿਆਰ ਮਿਲਿਆ। ਉਹਨੇ ਦੇਖਿਆ ਆ ਦੇਖੋ ਮੈਂ ਇਹਦਾ ਮਾਲਕ ਹਾਂ, ਮੇਰੇ ਵੱਲ ਨਹੀਂ ਭੱਜਦਾ, ਇਹਦੇ ਮਗਰ ਜਾ ਰਿਹਾ। ਉੱਥੇ ਅਸਰ ਇੰਨਾ ਹੋ ਗਿਆ, ਮਹਾਤਮਾ ਬੁੱਧ ਦਾ ਸੇਵਕ ਬਣ ਗਿਆ। ਸੋ ਦਇਆ ਕਰਨੀ ਪਿਆਰਿਓ ਬੜੀ ਵੱਡੀ ਗੱਲ ਹੈ। ਮਹਾਰਾਜ ਕਹਿੰਦੇ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਪਿਆਰਿਓ ਜੀਆਂ ਤੇ ਦਇਆ ਕਰੋ, ਸਰੀਰ ਕਰਕੇ ਤਨ ਕਰਕੇ ਅਹਿੰਸਾ ਰੱਖਣੀ, ਭਾਵ ਹਿੰਸਾ ਨਹੀਂ ਕਰਨੀ। ਤੀਜਾ ਹੈ ਬੁੱਧ ਦੀ ਅਹਿੰਸਾ, ਭਾਵ ਬੁੱਧ ਦੇ ਨਾਲ ਕਿਸੇ ਦਾ ਮਾੜਾ ਨਹੀਂ ਕਰਨਾ। ਬਹੁਤ ਸਾਰੇ ਦਿਮਾਗ ਨਾਲ ਬੁੱਧ ਦੇ ਨਾਲ ਦੂਸਰੇ ਦਾ ਨੁਕਸਾਨ ਕਰ ਦਿੰਦੇ ਆ। ਇੱਕ ਵਾਰ ਯੂਪੀ ਦੇ ਵਿੱਚ ਇੱਕ ਫਾਰਮਰ ਦਾ ਕਤਲ ਹੋ ਗਿਆ। ਸਾਰਾ ਭਾਈਚਾਰਾ ਇਕੱਠਾ ਹੋਇਆ ਵੀ ਭਰਾ ਨੇ ਭਰਾ ਨੂੰ ਕਿਵੇਂ ਮਾਰ ਦਿੱਤਾ, ਬੜੀ ਵੱਡੀ ਗੱਲ ਹੈ, ਬੜਾ ਪਿਆਰ ਸੀ। ਔਰ ਇਹ ਬੰਦਾ ਤਾਂ ਕਦੀ ਮਾਰ ਨਹੀਂ ਸੀ ਸਕਦਾ ਭਰਾ ਨੂੰ। ਜਦ ਸਾਰੀ ਵਿਚਾਰ ਕੀਤੀ ਗਈ, ਹੁਣ ਨਾ ਤਾਂ ਮੈਂ ਦੱਸਣੇ ਠੀਕ ਨਹੀਂ ਸਮਝਦਾ ਕਿਉਂਕਿ ਸਭ ਕੁਛ ਰਿਕਾਰਡ ਹੁੰਦਾ, ਫਿਰ ਦੂਰ ਤੱਕ ਇਹ ਸਾਰੀ ਬਾਤ ਜਾਂਦੀ ਹੈ। ਸਾਰੀ ਜਦ ਸਿਆਣਿਆਂ ਬੰਦਿਆਂ ਨੇ ਵਿਚਾਰ ਕੀਤੀ, ਘੋਖਿਆ ਵੀ ਗੱਲ ਹੈ ਕੀ ਹੈ, ਇਹਨੇ ਕਿਵੇਂ ਕਰ ਲਿਆ, ਤਾਂ ਉਹਦੇ ਪਿੱਛੇ ਦੋ ਬੰਦਿਆਂ ਦਾ ਦਿਮਾਗ ਬੁੱਧ, ਉਹਨਾਂ ਨੇ ਸੋਚਿਆ ਵੀ ਇਹ ਭਰਾ ਭਰਾ ਗੁੱਸੇ ਨੇ, ਇੱਕ ਨੂੰ ਚੱਕਿਆ, ਤੇਰੇ ਅਸੀਂ ਨਾਲ ਕਰਦੇ ਕੰਮ, ਤੇਰਾ ਸਾਥ ਦਿਆਂਗੇ, ਆ ਕਰਾਂਗੇ, ਮਰਵਾਤਾ। ਮਰਵਾਇਆ ਇਸ ਕਰਕੇ ਵੀ ਇੱਕ ਮਰ ਜਾਏਗਾ, ਇੱਕ ਜੇਲ੍ਹ ਚਲਾ ਜਾਏਗਾ, ਇਹਦੀ ਜ਼ਮੀਨ ਦੇ ਮਾਲਕ ਅਸੀਂ ਬਣ ਜਾਵਾਂਗੇ। ਦੇਖੋ ਹੁਣ ਪੈਣਾ ਤੇ ਉਹਦੇ ਤੇ ਹੀ ਨਾ, ਜਿਹਨੇ ਮਾਰਿਆ, ਹੁਣ ਜਿਹਨੇ ਅੱਡ ਸਮਝਾਇਆ ਬੁੱਧ ਉਹਦਾ ਕੀ ਪਤਾ। ਹੁਣ ਜੇ ਤੁਸੀਂ ਕਿਸੇ ਦਾ ਵਿਗਾੜੋ ਦਿਮਾਗ ਦੇ ਨਾਲ, ਕਿਸੇ ਨੂੰ ਭਾਵੇਂ ਨਹੀਂ ਪਤਾ ਪਰ ਸ਼ਾਂਤੀ ਨਹੀਂ ਹੋਏਗੀ ਅੰਦਰ, ਹਰ ਵੇਲੇ ਹੋਏਗਾ ਕਿ ਮੈਂ ਕੀਤਾ, ਮੈਂ ਕਰਾਇਆ। ਪਿਆਰਿਓ ਬੇਚੈਨੀ ਰਹੇਗੀ, ਸੁੱਖ ਨਹੀਂ ਮਿਲਣਾ, ਮਨ ਨਹੀਂ ਸ਼ਾਂਤ ਹੋਣਾ। ਸੋ ਬਹੁਤ ਸਾਰੇ ਐਸੇ ਮਨੁੱਖ ਹੁੰਦੇ ਆ, ਨੌ ਸੱਸ ਦੀ ਲੜਾਈ ਕਰਾ ਦੇਣੀ, ਭਰਾ ਭਰਾ ਦੀ ਲੜਾਈ ਕਰਾ ਦੇਣੀ, ਪਿਓ ਪੁੱਤਰਾਂ ਵਿੱਚ ਪੁਆੜੇ ਪਵਾ ਦੇਣੇ, ਟੱਬਰਾਂ ਦੇ ਟੱਬਰ ਜਿਹੜੇ ਆ ਉਜਾੜ ਦੇਣੇ, ਦੂਜੇ ਨੂੰ ਕੁਛ ਕਹਿ ਦੇਣਾ, ਦੂਜੇ ਨੂੰ ਕੁਛ ਕਹਿ ਦੇਣਾ ਵੀ ਆਹ ਘਰ ਚੰਗਾ ਭਲਾ ਵਸਣ ਡਿਆ, ਕਿਵੇਂ ਜਾੜੀਏ। ਉਧਰ ਮਾਈ ਨੇ ਤਾਂ ਉਹਨਾਂ ਦੀ ਨੂੰਹ ਨੂੰ ਕਹਿਣਾ ਵੀ ਦੇਖ, ਤੇਰਾ ਘਰ ਵਾਲਾ ਸਾਰੀ ਦਿਹਾੜੀ ਕੰਮ ਕਰਦਾ, ਦੂਜੇ ਚੰਗੇ ਕੱਪੜੇ ਪਾ ਕੇ ਸ਼ਹਿਰ ਤੁਰੇ ਫਿਰਦੇ ਹੈ, ਜੇ ਕਿਤੇ ਤੁਸੀਂ ਅੱਡ ਹੋ ਜਾਓ ਦਿਨਾਂ 'ਚ ਅਮੀਰ ਹੋ ਜਾਓਗੇ। ਉਹਨੇ ਘਰ ਲੜਨ ਲੱਗ ਪੈਣਾ, ਘਰ ਵਾਲੇ ਨੂੰ ਕਹਿਣ ਲੱਗ ਪੈਣਾ ਹੈਂ ਅਸੀਂ ਸੁੱਖਿਆ ਅਸੀਂ ਕੰਮ ਕਰੀਏ, ਅੱਡ ਹੋ ਜਾਈਏ। ਉਧਰ ਉਹਦੇ ਘਰ ਵਾਲੇ ਨੂੰ ਦੂਜਿਆਂ ਨੇ ਕਹਿਣਾ ਵਾਹ ਬਈ ਵਾਹ, ਕੰਮ ਤਾਂ ਤੇਰੇ ਸਿਰ, ਬੱਲੇ ਉਹ ਸ਼ੇਰਾ, ਜੇ ਤੂੰ ਨਾ ਹੋਵੇ ਸਾਰੇ ਭੁੱਖੇ ਮਰ ਜਾਣਗੇ। ਭਾਈ ਭਾਈ ਕੰਮ ਤਾਂ ਬਹੁਤ ਕਰਦਾ ਪਰ ਇਹਦੀ ਪੁੱਛ ਗਿੱਛ ਕੋਈ ਨਹੀਂ ਘਰ ਦੇ ਵਿੱਚ, ਐਸੀ ਚੱਕ ਦੇਣੀ ਉਸ ਨੂੰ। ਉਹਨੇ ਸੋਚਣਾ ਵੀ ਹੈ ਮੈਂ ਹੀ ਇਹਨਾਂ ਰੋਟੀ ਖਵਾਉਣਾ। ਉਹ ਪੁਆੜੇ ਪਵਾ ਦੇਣੇ, ਅੱਡ ਕਰਾ ਦੇਣਾ, ਲੜਾਈਆਂ ਕਰਾ ਦੇਣੀਆਂ, ਝਗੜੇ ਕਰਾ ਦੇਣੇ। ਮਾਂ ਕੁਛ ਦੱਸਿਆ ਕਰਦੇ, ਕਹਿੰਦੇ ਭਾਈ ਇੱਕ ਤਾਂ ਹੱਥਾਂ ਨਾਲ ਡਾਂਗ ਮਾਰਦੇ ਆ, ਉਹਦੇ ਨਾਲ ਉਹ ਬੰਦੇ ਮਾੜੇ ਹੁੰਦੇ ਜਿਹੜੇ ਦਿਮਾਗ ਦੀ ਲੜਾਈ ਲੜਦੇ, ਪੁਆੜੇ ਪਵਾ ਦਿੰਦੇ ਬੁੱਧ ਨਾਲ। ਸੋ ਬੁੱਧ ਦੇ ਨਾਲ ਹਿੰਸਾ ਕਦੇ ਵੀ ਨਾ ਕਰੇ, ਭਾਵ ਬੁੱਧ ਕਰਕੇ ਅਹਿੰਸਾ ਰੱਖਣੀ, ਚੰਗੇ ਵਿਚਾਰ ਕਿਸੇ ਨੂੰ ਦੇਣੇ ਆ, ਭਾਈ ਭਾਈ ਇਸ ਤਰ੍ਹਾਂ ਨਾ ਕਰੋ, ਕਿਉਂਕਿ ਫੁੱਟ ਨਹੀਂ ਪੈਣ ਦੇਣੇ। ਇੱਕ ਵਿਦਵਾਨ ਲਿਖਦਾ ਕਹਿੰਦੇ ਪਿਆਰਿਓ, ਇੱਕ ਤਾਂ ਉਹ ਹੁੰਦੇ ਆ ਜਿਹੜੇ ਟੁੱਟਿਆਂ ਨੂੰ ਜੋੜ ਦਿੰਦੇ ਆ, ਇੱਕ ਜੁੜਿਆਂ ਨੂੰ ਵੀ ਤੋੜਨ ਵਾਲੇ ਹੁੰਦੇ। ਕੈਂਚੀ ਕਲਵੱਤਰੀ ਦੁਸ਼ਟ ਨਰ ਕਰੇ ਏਕ ਸੇ ਅਨੇਕ। ਕਹਿੰਦੇ ਕੈਂਚੀ ਦਾ ਸੁਭਾਅ, ਕਲਵੱਤਰੀ ਆਰੀ ਦਾ ਸੁਭਾਅ, ਦੁਸ਼ਟ ਨਰ ਦਾ ਸੁਭਾਅ ਟੁਕੜੇ ਕਰਨੇ, ਟੁਕੜੇ ਕਰਨੇ। ਕਹਿੰਦੇ ਇੱਕ ਵਾਰ ਸੂਈ ਤੇ ਕੈਂਚੀ ਦੀ ਲੜਾਈ ਹੋ ਗਈ। ਹੁਣ ਕਈ ਕਹਿੰਦੇ ਭਲਾ ਸੂਈ ਬੋਲਦੀ, ਇਹ ਗੱਲ ਸਮਝਣ ਵਾਸਤੇ ਹੁੰਦੀ ਹੈ। ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਨੇ ਕੋਲੇ ਤੋਂ ਵੀ ਗੱਲ ਕਰਾਤੀ, ਭਾਈ ਤੂੰ ਕਾਲਾ ਕਿਉਂ ਹੋਇਆ? ਉਹਨੇ ਕਿਹਾ ਮੈਂ ਅੱਗ ਨਾਲ ਵਿਛਣਿਆ ਤਾਂ ਮੇਰਾ ਰੰਗ ਕਾਲਾ ਹੈ। ਮੈਨੂੰ ਬੁਲਾਓ ਅੱਗ ਨਾਲ, ਦੇਖੋ ਕਿਵੇਂ ਦੂਣ ਸੁਆਇਆ ਮੇਰਾ ਰੰਗ ਹੁੰਦਾ। ਇਹ ਗੁਣ ਔਗੁਣ ਹਰ ਚੀਜ਼ ਦੇ ਬੋਲਦੇ ਆ। ਆਪਾਂ ਜਦੋਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਭਾਈ ਜੇ ਤੈਨੂੰ ਕੋਈ ਬੰਦਾ ਨਹੀਂ ਸੀ ਮਿਲਿਆ, ਕੰਧ ਕੋਲੋਂ ਪੁੱਛ ਲੈ ਨੂੰ, ਕੰਧ ਬੋਲਦੀ ਤੇ ਨਹੀਂ ਪਰ ਸਿੱਖਿਆ ਉਹਦੇ ਤੋਂ ਵੀ ਮਿਲਦੀ ਹੈ ਵੀ ਮੈਨੂੰ ਬਣਨ ਵਿੱਚ ਬਹੁਤ ਸਮਾਂ ਲੱਗਿਆ। ਕਿਤੇ ਮਿੱਟੀ ਦਾ ਗਾਰਾ ਬਣਾਇਆ ਗਿਆ, ਇੱਟਾਂ ਬਣਾਈਆਂ ਗਈਆਂ, ਫਿਰ ਪੱਠੇ ਵਿੱਚ ਮੈਂ ਕਿੰਨਾ ਸੇਕ ਖਾਧਾ, ਫਿਰ ਕਿਸੇ ਸਿਆਣੇ ਮਿਸਤਰੀ ਨੇ ਤਰਤੀਬ ਵਾਰ ਮੈਨੂੰ ਜੋੜਿਆ ਤੇ ਫਿਰ ਮੈਂ ਖੜੀ ਹੋਈ ਹਾਂ। ਬਣਨ ਵਿੱਚ ਸਮਾਂ ਲੱਗਦਾ ਪਰ ਡੇਗਣ ਵਿੱਚ 2 ਮਿੰਟ ਨਹੀਂ ਲੱਗਦੇ। ਸਿੱਖਿਆ ਤਾਂ ਮਿਲਦੀ ਹੈ, ਹਰ ਚੀਜ਼ ਤੋਂ ਸਿੱਖਿਆ ਮਿਲਦੀ ਹੈ ਪਿਆਰੇ, ਜੇ ਕੋਈ ਸਿੱਖਿਆ ਲੈਣ ਵਾਲਾ ਹੋਵੇ ਤਾਂ ਹਰ ਚੀਜ਼ ਤੋਂ। ਕੈਂਚੀ ਤੇ ਸੂਈ, ਕੈਂਚੀ ਕਹਿਣ ਲੱਗੀ ਸੂਈ ਨੂੰ, ਕਹਿਣ ਲੱਗੀ ਤੂੰ ਆਪਣੀ ਔਕਾਤ ਦੇਖ, ਤੂੰ ਮੇਰੇ ਬਰਾਬਰ ਕੀ ਹੈ? ਕੁਛ ਵੀ ਨਹੀਂ, ਤੂੰ ਤੇਰੇ ਵਰਗੀਆਂ ਹਜ਼ਾਰਾਂ ਆ ਜਾਂਦੀਆਂ ਮੇਰੀ ਕੀਮਤ ਨਾਲ, ਤੈਨੂੰ ਤਾਂ ਸਿਰ ਨਾਲ ਲਾ ਕੇ ਰੱਖਦਾ ਦਰਜੀ, ਮੈਨੂੰ ਪੈਰਾਂ ਥੱਲੇ ਰੋੜ ਕੇ ਰੱਖਦਾ। ਤੇ ਜਿਸ ਵੇਲੇ ਐਸੇ ਬੋਲ ਕਹੇ ਤੇ ਜਿਹੜੀ ਸੂਈ ਸੀ ਨਾ, ਉਹ ਕਹਿੰਦੀ ਭੈਣ ਕਹਿੰਦੀਏ, ਮੈਂ ਆਪਣੀ ਔਕਾਤ ਦੇਖਾਂ, ਤੂੰ ਆਪਣੀ ਕਰਤੂਤ ਦੇਖ, ਤੂੰ ਰੋਲਣੀ ਕਿਉਂ ਹੈ? ਤੂੰ ਕਿਉਂ ਰੋਲਣੀ ਹੈ? 1,000 ਰੁਪਏ ਮੀਟਰ ਵਾਲਾ ਕੱਪੜਾ ਹੋਵੇ ਤੂੰ ਲੀਣਾ ਲੀਣਾ ਕਰ ਦਿੰਦੀ ਹੈ, ਤੇ ਤੇਰਾ ਕੱਢਿਆ ਕੱਪੜਾ ਮੈਂ ਸਿਉਂ ਦੇਣੀ ਹੈ, ਮੈਂ ਜੋੜਨੀ ਹੈ, ਤੂੰ ਕੱਟਣੀ, ਇਸ ਕਰਕੇ ਮੇਰਾ ਸਤਿਕਾਰ ਹੈ, ਤੂੰ ਪੈਰਾਂ ਥੱਲੇ ਰੋਲਣੀ ਹੈ। ਐਸੇ ਤਰ੍ਹਾਂ ਜਿਹੜੇ ਮਨੁੱਖ ਪਿਆਰੇ ਹੋ, ਫੁੱਟ ਪਾਉਣ ਵਾਲੇ ਨੇ, ਪਾਰਟੀਆਂ ਬਣਾਉਣ ਵਾਲੇ ਨੇ, ਦਿਮਾਗ ਨਾਲ ਬੁੱਧੇ ਨਾਲ, ਉਹਨਾਂ ਦਾ ਹਾਲ ਜਿਹੜਾ ਜਿਵੇਂ ਕੈਂਚੀ ਪੈਰਾਂ ਚ ਰੁਲਦੀ, ਕਹਿੰਦੇ ਆ ਉਹ ਸੰਸਾਰ ਦੇ ਪੈਰਾਂ ਥੱਲੇ ਉਹ ਰੁਲਿਆ ਕਰਦੇ ਨੇ। ਕੈਂਚੀ ਕਲਵੱਤਰੀ ਦੁਸ਼ਟ ਨਰ ਕਰੇ ਏਕ ਸੇ ਅਨੇਕ, ਸੂਈ ਸੁਹਾਗਾ ਸੁਗੜ ਨਰ ਕਰੇ ਅਨੇਕ ਸੇ। ਇੱਕ ਤਾਂ ਇੱਕ ਤੋਂ ਨੇਕ ਕਰਦੇ ਆ, ਇੱਕ ਅਨੇਕ ਤੋਂ ਇੱਕ ਕਰਦੇ ਹਨ। ਸੋ ਇਸ ਕਰਕੇ ਬੁੱਧ ਦੇ ਨਾਲ ਕਦੀ ਵੀ ਕਿਸੇ ਦਾ ਨੁਕਸਾਨ ਨਾ ਕਰੇ। ਜੇ ਵਾਹਿਗੁਰੂ ਨੇ ਚੰਗੇ ਵਿਚਾਰ ਦਿੱਤੇ ਨੇ, ਚੰਗੇ ਗੁਣ ਦਿੱਤੇ ਨੇ, ਦੂਸਰੇ ਨੂੰ ਪਿਆਰ ਨਾਲ ਸਮਝਾ ਦਿਓ, ਅਗਲੇ ਦਾ ਘਰ ਵਸ ਜਾਏਗਾ। ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਵੰਡ ਛਕਣਾ ਕਿ ਇਹਨੂੰ ਪ੍ਰਸ਼ਾਦੇ ਛਕਣ ਨੂੰ ਨਹੀਂ ਕਹਿੰਦੇ ਪਿਆਰਿਓ, ਇੱਥੇ ਗੁਣਾਂ ਦੀ ਵੀ ਸਾਂਝ ਕਰਨੀ ਹੈ। ਜੇ ਗੁਣ ਹੋ ਗੁਣ ਸਾਂਝ ਨਾ ਮਿਲ, ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ, ਛਾਡ ਛੋਡ ਔਗਣ ਚਲੀਏ। ਕਹਿੰਦੇ ਔਗਣਾਂ ਦਾ ਤਿਆਗ ਕਰਨਾ, ਗੁਣਾਂ ਦਾ ਧਾਰਨ ਕਰਨਾ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਰਾਜਨ, ਬੁੱਧ ਨਾਲ ਵੀ ਕਿਸੇ ਦਾ ਮਾੜਾ ਨਹੀਂ ਕਰਨਾ, ਬੁੱਧ ਕਰਕੇ ਅਹਿੰਸਾ ਧਾਰਨ ਕਰਨੀ। ਚੌਥਾ ਹੈ ਬਚਨ ਨਾਲ ਹਿੰਸਾ ਨਹੀਂ ਕਰਨੀ, ਭਾਵ ਬਚਨਾਂ ਦੀ ਅਹਿੰਸਾ ਰੱਖਣੀ। ਬਹੁਤ ਸਾਰੇ ਹੈ ਜਿਹੜੇ ਫਿੱਕਾ ਬੋਲਦੇ ਹੈ ਤੇ ਪਿਆਰਿਓ, ਜਿਹੜੇ ਫਿਰ ਬਚਨਾਂ ਕਰਕੇ ਹਿੰਸਾ ਕਰਦੇ ਉਹਨਾਂ ਬਾਰੇ ਤੇ ਮਹਾਰਾਜ ਆਹ ਬਚਨ ਕਰਦੇ ਆ।
ਫਿੱਕੇ ਬੋਲਨਾ ਤੂੰ ਬੋਲੀ ਮੇਰੇ ਪਿਆਰਿਆ, ਤਨ ਮਨ ਫਿੱਕਾ ਹੋ ਜਾਏਗਾ। ਫਿੱਕੇ ਬੋਲਨਾ ਤੂੰ ਬੋਲੀ ਮੇਰੇ ਪਿਆਰਿਆ, ਤਨ ਮਨ ਫਿੱਕਾ ਹੋ ਜਾਏਗਾ। ਫਿੱਕੇ ਬੋਲਿਆ ਤਨ ਮਨ ਫਿੱਕਾ ਹੋ, ਫਿੱਕੋ ਫਿੱਕਾ ਸਦੀ ਐ ਫਿੱਕੇ ਫਿੱਕੀ ਸੋਏ। ਫਿੱਕਾ ਦਰਗੈ ਸ਼ਕਤੀ ਐ ਮੋਹ ਥੁੱਕਾ ਫਿੱਕੇ ਪਾ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ।
ਫਿੱਕਾ ਬੋਲ ਬੋਲਣਾ, ਫਿੱਕਾ ਬੋਲਣਾ ਕੀ ਅਸਰ ਹੁੰਦਾ ਹੈ? ਇੱਕ ਪੰਡਿਤ ਤੇ ਸ਼ੇਰ ਦੀ ਦੋਸਤੀ ਪੈ ਗਈ। ਇੱਕ ਦਿਨ ਸ਼ੇਰ ਪੰਡਿਤ ਨੂੰ ਮਿਲਣ ਆਇਆ, ਬਾਹਰ ਦਰਵਾਜ਼ੇ ਚ ਪਹੁੰਚ ਗਿਆ। ਇਧਰ ਉਸਦੇ ਘਰੋਂ ਜਿਹੜੀ ਬੀਬੀ ਸੀ ਉਹ ਕਹਿੰਦੀ, ਏਡੇ ਮਾੜੇ ਨਾਲ ਤੁਸੀਂ ਦੋਸਤੀ ਕਿਉਂ ਪਾ ਲਈ ਹੈ? ਬਹੁਤ ਫਿੱਕੇ ਬੋਲ ਬੋਲੇ ਸ਼ੇਰ ਵਾਸਤੇ। ਉਸ ਵੇਲੇ ਸ਼ੇਰ ਅੱਗੇ ਆ ਕੇ ਲੱਗਾ, ਮਿੱਤਰਾ ਪਿਆਰਿਆ ਤੂੰ ਇਉਂ ਕਰ, ਆ ਕੁਹਾੜਾ ਮੇਰੇ ਸਿਰ ਚ ਮਾਰ। ਕਹਿੰਦਾ ਮੈਂ ਤੂੰ ਮਿੱਤਰ ਹੈ, ਮੈਂ ਕਿਵੇਂ ਮਾਰਾਂ? ਕਹਿੰਦਾ ਨਹੀਂ, ਤੈਨੂੰ ਮਾਰਨਾ ਪਏਗਾ। ਤੂੰ ਗੱਲ ਕੀ, ਉਸਨੇ ਕੁਹਾੜਾ ਮਾਰਿਆ, ਸਿਰ ਜ਼ਖਮ ਹੋ ਗਿਆ, ਸ਼ੇਰ ਚਲਾ ਗਿਆ। ਕੁਝ ਸਮੇਂ ਬਾਅਦ ਉਹ ਵਾਪਸ ਆਇਆ, ਕਹਿਣ ਲੱਗਾ ਦੇਖ ਮਿੱਤਰਾ ਉਹ ਜਿਹੜਾ ਜ਼ਖਮ ਹੈ ਕਿਵੇਂ ਹੈ? ਕਹਿੰਦਾ ਜ਼ਖਮ ਤਾਂ ਖਤਮ ਹੋ ਗਿਆ, ਜਾ ਪਤਾ ਹੀ ਨਹੀਂ ਲੱਗਦਾ, ਬਿਲਕੁਲ ਸਾਫ਼ ਹੈ। ਕਹਿੰਦੇ ਦੇਖ ਇਹ ਜਿਹੜਾ ਕੁਹਾੜਾ ਵੱਜਾ ਸੀ ਇਹਦਾ ਜ਼ਖਮ ਤਾਂ ਖਤਮ ਹੋ ਗਿਆ, ਪਰ ਜਿਹੜੇ ਤੇਰੀ ਘਰ ਵਾਲੀ ਨੇ ਬੋਲ ਮਾਰੇ ਹੈ ਨਾ, ਉਹ ਜ਼ਖਮ ਮੇਰੇ ਹਿਰਦੇ ਵਿੱਚ ਉਸੇ ਤਰ੍ਹਾਂ ਹੀ, ਉਹ ਨਹੀਂ ਖਤਮ ਹੋ। ਇਹਦੇ ਨਾਲ ਦੂਸਰੇ ਦਾ ਹਿਰਦਾ ਵਿੰਨ ਦੇਣਾ ਇਹ ਬਹੁਤ ਮਾੜਾ ਹੋਇਆ ਕਰਦਾ ਹੈ। ਮਰ ਕਹਿੰਦੇ ਐਸਾ ਪਿਆਰ ਹੈ ਉਹ ਕਦੇ ਨਹੀਂ ਕਰਨਾ। ਹੁਣ ਆਪਾਂ ਮਹਾਂਭਾਰਤ ਦਾ ਜਦ ਇਤਿਹਾਸ ਪੜ੍ਹਨੇ ਆ, ਗੱਲ ਕਿੱਥੋਂ ਸ਼ੁਰੂ ਹੋਈ ਸੀ? ਇਹ ਦਰੋਪਦੀ ਨੇ ਇਹ ਗੱਲ ਆਪਣੀ ਜ਼ਬਾਨ ਤੋਂ ਕਹਿ ਦਿੱਤੀ, ਅੰਨੇ ਦੀ ਔਲਾਦ ਅੰਨੀ ਰਹੇ, ਇੱਕ ਫਿੱਕਾ ਬੋਲ। ਦੇਖੋ ਹੁਣ ਜ਼ਬਾਨ ਤਾਂ ਕਹਿ ਕੇ ਅੰਦਰ ਵੜ ਜਾਂਦੀ ਹੈ ਮੂੰਹ ਚ, ਇਹਨੇ ਕਹਿਤਾ, ਪਰ ਜੋ ਹਾਲ ਅੱਗੋਂ ਹੁੰਦਾ ਫਿਰ ਇੱਕ ਬੋਲ ਤੋਂ ਕੰਮ ਚੱਲਿਆ। ਦੇਖੋ ਚੱਲਦਾ ਚੱਲਦਾ ਇੱਥੋਂ ਤੱਕ ਪਹੁੰਚਿਆ, ਉਹਨੇ ਰਾਜ ਭਾਗ ਸਾਰਾ ਜੂਏ ਵਿੱਚ ਜਿੱਤ ਲਿਆ ਔਰ ਭਰੀ ਸਭਾ ਵਿੱਚ ਬਸਤਰ ਉਤਾਰਨ ਤੱਕ ਗਿਆ। 13 ਸਾਲ ਬਨਵਾਸ ਮਿਲਿਆ ਪਾਂਡਵਾਂ ਨੂੰ, ਮਹਾਂਭਾਰਤ ਦਾ ਯੁੱਧ ਹੋਇਆ, 18 ਦਿਨ ਅੰਦਰ 45 ਲੱਖ ਬੰਦਾ ਮਰਿਆ ਪਿਆ। ਗੱਲ ਕੋਈ ਛੋਟੀ ਨਹੀਂ ਹੁੰਦੀ, ਇੱਕ ਮਾੜੀ ਗੱਲ ਵੀ ਕਿੱਥੋਂ ਤੱਕ ਬਰਬਾਦੀ ਕਰ ਦਿੰਦੀ ਹੈ। ਲੱਖਾਂ ਮਨ ਬਾਲਣ ਪਿਆ ਹੋਵੇ, ਅੱਗ ਦਾ ਇੱਕ ਜੰਗੇੜਾ ਰੱਖ ਦੋ, ਸਾੜ ਕੇ ਸਵਾਹ ਕਰ ਦਿੰਦਾ ਪਿਆ। ਜੇ ਇੱਕ ਪਾਸੇ ਮਿੱਠਾ ਬੋਲ ਬੋਲ ਦੋ, ਉਹਦਾ ਕਿੰਨਾ ਲਾਭ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਚਨਾਂ ਨਾਲ ਕਿਸੇ ਨੇ ਫਿੱਕਾ ਨਹੀਂ ਬੋਲਣਾ, ਬਚਨਾਂ ਦੀ ਭਾਵ ਹਿੰਸਾ ਮਿੱਠਾ ਬੋਲਣਾ ਹੈ, ਕਿਉਂਕਿ ਮਾਲਕ ਦਾ ਸੁਭਾਅ ਪਿਆਰ ਉਹ ਮਿੱਠਾ ਹੈ। ਮਿੱਠ ਬੋਲਣਾ ਜੀ, ਹਰ ਸੱਜਣ ਸਵਾਮੀ ਮੋਰਾ, ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਗੌਰਾ। ਹਰ ਸੱਜਣ ਸਵਾਮੀ ਪ੍ਰੀਤਮ ਮੇਰਾ, ਮਿੱਠੇ ਮਿੱਠੇ ਬੋਲ ਬੋਲਣਾ। ਸੱਜਣ ਸਵਾਮੀ ਪ੍ਰੀਤਮ ਮੇਰਾ, ਮਿੱਠੇ ਮਿੱਠੇ ਬੋਲ ਬੋਲਣਾ। ਬਚਨਾ ਕਰਕੇ ਅਹਿੰਸਾ। ਸੋ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ ਕਿ ਰਾਜਨ, ਮਨ ਨੂੰ ਨਿਰਮਲ ਕਰਨ ਵਾਸਤੇ ਦੋ ਰਸਤੇ ਨੇ, ਇੱਕ ਹੈ ਹੱਠ ਯੋਗ ਜਿਸ ਨੂੰ ਕਠ ਯੋਗ ਕਹਿੰਦੇ, ਇੱਕ ਹੈ ਭਗਤ ਯੋਗ। 8 ਅੰਗ ਹੱਠ ਯੋਗ ਦੇ ਨੇ, 8 ਅੰਗ ਭਗਤ ਯੋਗ ਦੇ ਨੇ। ਹੱਠ ਯੋਗ ਦੇ ਜਿਹੜੇ 8 ਅੰਗ ਨੇ, ਜਮ ਹੈ, ਨੇਮ ਹੈ, ਆਸਣ ਹੈ, ਪ੍ਰਾਣਾਯਾਮ ਹੈ, ਪ੍ਰਤਹਾਰ ਹੈ, ਧਾਰਨਾ, ਧਿਆਨ, ਸਮਾਧ। ਪਹਿਲਾ ਹੈ ਜਮ, ਤੇ ਜਮ 10 ਕਿਸਮ ਦਾ ਹੈ, ਜਮ ਦੇ 10 ਅੰਗ। ਪਹਿਲਾ ਹੈ ਅਹਿੰਸਾ, ਨਾ ਮਨ ਕਰਕੇ ਹਿੰਸਾ ਕਰੇ, ਨਾ ਸਰੀਰ ਕਰਕੇ, ਨਾ ਬੁੱਧ ਕਰਕੇ, ਨਾ ਵਚਨ ਕਰਕੇ। ਮਨ ਕਰਕੇ ਅਹਿੰਸਾ ਰੱਖਣੀ, ਸਰੀਰ ਕਰਕੇ ਅਹਿੰਸਾ ਰੱਖਣੀ, ਬੁੱਧ ਕਰਕੇ ਅਹਿੰਸਾ ਰੱਖਣੀ, ਵਚਨਾ ਕਰਕੇ ਅਹਿੰਸਾ ਰੱਖਣੀ। ਬਾਕੀ ਜਿਹੜਾ ਅੱਗੇ ਇਸ ਦਾ ਹਿੱਸਾ ਹੈ, अजे शुरू होया, अगले दवान ते इथो ही विचार जिहड़ी है सत्संग दी शुरू होएगी। आओ पहले शब्द च सारे गज वज के बोलो।
तारदे ने सानू बचन गुरां दे, तारदे ने सानू बचन गुरां दे, संसार है गुर बोहे नाम चलाए, गुर सिखी पाणा गुर पूरा पार लंघाए।
सो हुण अगले एतवार नूं विचार होएगी जो जम दे दस अंग हन। पहला अहिंसा है, दूसरा है पखंड ना करे सत दा जीवन जो। ए विचार जिहड़ी है इत्थों शुरू होणी है। सुदास कोलों गुरु परमेश्वर की सिफ सलाह करदे हां, गुरमत विचारां करदे हां, इक नी अनेकां पुल्लां हो गईयां होणगीयां, अंजान समझ के आप जीआं ने खिमा करन। जो दीवान हन हुण इह हफ्ता यूपी दा है, श्री नानक पता साहिब दे अगे जोगी ठेर है, उद दे दीवान हन इक सतारगंज दे लागे है, और 13 तरीक नूं जांडला जो नवें शहर के लागे है जांडला नगर उत्थे सलाना समागम हुंदा है, ते उन्दावे वाले महापुरशां ने भी उत्थे पहुंचना है। वैसे उत्थे 3 दिन का प्रोग्राम है, 12, 13, 14, 10, 13 तरीक नूं ही जाएगा, 14 का इत्थे ऐतवार है। भाई अमरजीत सिंह जी सैणी माजरे वाले जिहड़े चढ़ाई कर चुके हैं, उन्हां दे निमित्त जो दरगाही बाणी दे खंड पाठ साहब ज सहज पाठ आरंभ ने, सो वह 10 तरीक नूं भोग पैने सैणी माजरे, उत्थे 12 तो लैके 2 बजे तक का समा होएगा। सो जिहड़ियां भी संगतां उस अरदास विच पहुंच सकदियां ने, आप जी ने पहुंचना, भाई सुखिंदर सिंह, भाई जसवंत सिंह, प्रोफेसर गुरदेव सिंह, हो सारे रल मिल के सारा प्रोग्राम तुसी जिहड़े मुखी मुखी हो प्रेमी वह उत्थे अरदास विच भाई आप जी ने पहुंचना है, ते 12 तो लैके 2 बजे तक का यह प्रोग्राम है। सो उस तो बाद फिर जिहड़ा अगला हफ्ता है 15 तरीक नूं गुजरवाल प्रोग्राम ने, बीबी सदेव कौर जी टीमा इंग्लैंड तो जिहड़े आए हुए ने, उन्हां दे ग्रह विखे श्री अखंड पाठ साहिब दे भोग पैणगे, और करीब 10 तो लैके 11:30 बजे तक दीवान सजणगे। फिर 15 नूं ही काकरों प्रोग्राम है, इत्थे पहला जत्था शुरू कर लेगा, 10 ही कोशिश करेगा पहुंचन दी। काकरों दे जिहड़े दीवान हन 15, 16, 17, समा उत्थे 12 तों लै के 3 बजे तक दा है। इस तरह 18, 19 ते 20 इह सरसे ते नेड़े है, कोई 25 किलोमीटर कुत्तावड नगर है, उत्थे जो अनाज मंडी है ਉਹ ਕਈ ਸਾਲਾਂ ਤੋਂ ਪ੍ਰੇਮੀ ਦੀਵਾਨ ਮੰਗ ਰਹੇ ਸੀ, ਸਾਰੇ ਇਲਾਕੇ ਵੱਲੋਂ ਹੋਣੇ ਨੇ। 18, 19 ਤੇ 20 ਤਰੀਕ 3 ਦਿਨ ਦੇ ਉੱਥੇ ਸਮਾਗਮ, ਦਿਨ ਦੇ ਵਿੱਚ ਸਮਾਂ ਹੋਏਗਾ ਉੱਥੇ 11 ਤੋਂ ਲੈ ਕੇ 3 ਵਜੇ ਤੱਕ ਦਾ। ਸੋ ਇਹ ਸਰਸੇ ਤੋਂ 25-30 ਕਿਲੋਮੀਟਰ ਦੂਰ ਹੈ ਇੱਕ ਪਾਸੇ, ਉੱਥੇ ਮੰਡੀ ਦੇ ਵਿੱਚ ਸਾਰੀਆਂ ਸੰਗਤਾਂ ਇਲਾਕੇ ਦੀਆਂ ਸਲਾਹ ਕਰਕੇ ਇਹ ਸਮਾਗਮ ਲਏ ਹੈ, ਕਰੀਬ 4 ਸਾਲ ਤੋਂ ਮੰਗ ਰਹੇ ਸੀ, ਹੁਣ ਉਹਨਾਂ ਨੂੰ ਸਮਾਂ ਮਿਲਿਆ। ਉਸ ਤੋਂ ਬਾਅਦ ਫਿਰ 21 ਤਰੀਕ ਇੱਥੇ ਐਤਵਾਰ ਦਾ ਪ੍ਰੋਗਰਾਮ ਹੈ, ਔਰ 22, 23, 24, 25, 26, 27 ਫਿਰ ਯੂਪੀ ਦੇ ਪ੍ਰੋਗਰਾਮ ਨੇ, ਕਿਉਂਕਿ ਇਹਨਾਂ ਦਿਨਾਂ ਵਿੱਚ ਉੱਥੇ ਹੁੰਦੇ ਹੈ। 22 ਤੇ 23 ਮਨਿਆਰਖੇੜੇ, 24 ਤੇ 25 ਮਝੋਲੇ ਹੈ, ਔਰ 26 ਤੇ 27 ਉਹ ਵਿਰਕ ਫਾਰਮ ਡਿਵ ਡਿਬਾ ਸਾਲਾਨਾ ਪ੍ਰੋਗਰਾਮ ਹਨ, ਉੱਥੇ 2 ਦਿਨ ਦਾਸ ਦਾ ਸਮਾਗਮ ਹੈ, ਇਹ ਹਫ਼ਤਾ ਉੱਥੇ ਹੁੰਦਾ ਹੈ। ਫਿਰ 1 ਹਫ਼ਤਾ ਯੂਪੀ ਦਾ ਫਿਰ ਹੈ ਮਾਰਚ ਦੇ ਵਿੱਚ, ਮੇਨ ਕਿਉਂਕਿ ਜ਼ਿਆਦਾ ਉਹ ਤਾਂ ਟਾਈਮ ਮੰਗੀ ਜਾਂਦੇ ਨੇ, ਪਰ ਇੰਨਾ ਸਮਾਂ ਨਹੀਂ। ਬਾਕੀ ਦੇ ਪ੍ਰੋਗਰਾਮ ਜਿਹੜੇ ਹਨ ਨਾਲ ਦੇ ਨਾਲ ਆਪ ਜੀ ਨੂੰ ਬੇਨਤੀ ਕੀਤੀ ਜਾਏਗੀ। ਸੋ ਸਾਰੀਆਂ ਸੰਗਤਾਂ ਗੁਰੂ ਪਿਆਰ ਵਿੱਚ ਇੱਥੇ ਪਹੁੰਚਦੀਆਂ ਨੇ। ਦਾਸ ਕੋਸ਼ਿਸ਼ ਕਰਦਾ ਕਿ ਹਰ ਐਤਵਾਰ ਨੂੰ ਇੱਥੇ ਜ਼ਰੂਰ ਸੰਗਤਾਂ ਦੇ ਦਰਸ਼ਨ ਕਰੇ। ਸੋ ਆਪ ਜੀ ਆਪ ਅਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਪਹੁੰਚਦੇ ਹੋ, ਹੋਰ ਵੀ ਨਾਲ ਸੰਗਤਾਂ ਨੂੰ ਲੈ ਕੇ ਆਇਆ ਕਰੋ। ਇੱਥੇ ਜੋ ਵੀ ਮਹਾਂਪੁਰਸ਼ਾਂ ਵੱਲੋਂ ਪਿਆਰਿਓ ਆਪਾਂ ਬਚਨ ਸਰਵਣ ਕਰਦੇ ਰਹੇ ਹਾਂ, ਗੁਰਮਤਿ ਵਿਚਾਰਾਂ ਸਰਵਣ ਕਰਦੇ ਆ ਰਹੇ ਹਾਂ। ਉਹੀ ਵਿਚਾਰਾਂ ਆਪਾਂ ਬੈਠ ਕੇ ਸਾਂਝੀਆਂ ਕਰਨੀਆਂ ਨੇ। ਸਾਡੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ, ਆਪਾਂ ਸਾਰੇ ਉਹਨਾਂ ਦੇ ਬੱਚੇ ਹਾਂ, ਵੱਡੇ ਛੋਟੇ ਭਾਈ ਹਾਂ। ਇਸੇ ਕਰਕੇ ਦਾਸ ਬੇਨਤੀ ਕਰਦਾ ਕਿ ਗੋਡੀ ਪੈਰੀ ਹੱਥ ਨਾਲ ਲਾਇਆ ਕਰੋ, ਆਪਸ ਵਿੱਚ ਸਾਨੂੰ ਫਤਿਹ ਹੀ ਬੁਲਾਉਣੀ ਚਾਹੀਦੀ ਹੈ, ਮੈਨੂੰ ਵੀ ਅਤੇ ਆਸ ਵਿੱਚ ਵੀ। ਮੈਂ ਤੇ ਕਈ ਵਾਰ ਦੇਖਿਆ ਆ ਭਾਈ ਭਾਈ ਵੀ ਆਸ ਦੇ ਵਿੱਚ ਭੱਜੇ ਫਿਰਦੇ, ਕਿਸੇ ਨੂੰ ਉਹ ਅੱਗੇ ਭੱਜੂਗਾ, ਦੂਜਾ ਪਿੱਛੇ ਭੱਜੂਗਾ ਹੱਥ ਲਾਉਣ ਨੂੰ। ਜਿਹੜਾ ਭੱਜੇ ਨਾ ਭੱਜਿਆ ਨਾ ਕਰੋ, ਜਿਹਨੇ ਲਾਉਣੇ ਨੂੰ ਕਿਹਾ ਚੰਗਾ ਹੁਣ ਲਾਈ ਜਾ, ਅੱਠੀ ਨਾ ਭਾਈ, ਆ ਹੁਣ ਸਾਰਾ ਦਿਨ ਲਾਈ ਜਾ ਭਾਈ, ਆਪੇ ਥੱਕ ਜੂਗਾ। ਜਦੋਂ ਅਟੇ ਕੇ ਲਾ ਹੁਣ, ਫਿਰ ਜਦੋਂ ਅਟੇ ਫਿਰ ਆਖਾ ਲਾਈ ਜਾ ਭਾਈ, ਹੁਣ ਥੱਕ ਜੇਗਾ ਆਪੇ। ਫਿਰ ਇਹੋ ਜਿਹੀਆਂ ਗੱਲਾਂ ਗੁਰਮਤ ਉਲਟ ਕਦੇ ਨਾ ਕਰਿਆ ਕਰੋ, ਪਿਆਰ ਦੇ ਨਾਲ ਸਾਨੂੰ ਫਤਿਹ ਕਰੋ। ਜੇ ਕੋਈ ਸੰਗਤ ਵਿੱਚ ਜਾਂਦਾ ਉਹ ਜਿੱਥੇ ਪੈਰ ਰੱਖਦਾ ਉਹ ਦਰੀਆਂ ਤੇ ਹੱਥ ਮਾਰ ਮਾਰ ਕੇ ਮੱਥੇ ਰਗੜੇ ਜਾਣੇ, ਮੂੰਹ ਰਗੜੇ ਜਾਣੇ, ਪਤਾ ਨਹੀਂ ਦਰੀਆਂ ਉਹ ਟੈਂਟਾਂ ਕਿੱਥੋਂ ਆਈਆਂ ਹੁੰਦੀਆਂ, ਜੁੱਤੀਆਂ ਪੈਰ ਲੱਗੇ ਕਰੇ ਹੁੰਦੇ ਆ, ਕਈਆਂ ਨੂੰ ਉਹ ਵਿਛਾਏ ਹੁੰਦੇ ਆ ਥੱਲੇ, ਉੱਥੇ ਤੁਸੀਂ ਹੱਥ ਰਗੜ ਰਗੜ ਕੇ ਮੱਥੇ ਨੂੰ ਮੂੰਹ ਨੂੰ ਮਲੀ ਜਾਂਦੇ ਆ। ਇਹ ਨਹੀਂ ਗੱਲ, ਜੇ ਗੁਰੂ ਦੀ ਬਾਣੀ ਸੁਣ ਕੇ ਹੀ ਮਨ ਨੂੰ ਸ਼ਾਂਤੀ ਨਹੀਂ ਆਈ ਤੇ ਹੱਥ ਥੱਲੇ ਕਿਸਾਰ ਸਾ ਕੇ ਮੱਥੇ ਲਾਉਣਾ ਕੁਛ ਨਹੀਂ ਬਣਨਾ। ਮੈਂ ਕੋਈ ਬਰਖਿਲਾਫ਼ ਨਹੀਂ ਬੋਲਦਾ, ਮੈਨੂੰ ਵੀ ਪਤਾ ਭਈ ਜੋ ਹੈ ਧੂੜ ਹੀ ਦੋ ਕਿਸਮ ਦੀ ਹੁੰਦੀ ਹੈ, ਚਰਨ ਧੂੜ ਹੁੰਦੀ ਹੈ, ਬਚਨ ਧੂੜੀ, ਮੈਂ ਭੁੱਲਿਆ ਨਹੀਂ। ਪਰ ਜੋ ਗੁਰਮਤਿ ਵਿਚਾਰ ਹੈ, ਜਿਵੇਂ ਮਹਾਂਪੁਰਖਾਂ ਨੇ, ਤੁਸੀਂ ਦੁਨੀਆਂ ਵਿੱਚ ਕਿਤੇ ਫਿਰ ਕੇ ਦੇਖੋ, ਵਿਦੇਸ਼ਾਂ ਵਿੱਚ ਜਾਓ, ਬਾਹਰਲੀ ਸਟੇਟਾਂ 'ਚ ਜਾਓ, ਹੋਰ ਮਹਾਤਮਾ ਨੂੰ ਜਗ੍ਹਾ ਜਗ੍ਹਾ ਮਿਲੋ, ਜਦ ਤੁਸੀਂ ਮਿਲੋਗੇ ਦੇਖੋਗੇ ਨਾ, ਫਿਰ ਤੁਹਾਡੇ ਮੰਦਰ ਮਹਾਂਪੁਰਸ਼ਾਂ ਦਾ ਹੋਰ ਸਤਿਕਾਰ ਆਏਗਾ ਵੀ ਅਸੀਂ ਤਾਂ ਭੁੱਲੇ ਹੀ ਰਹੇ, ਏਡੇ ਮਹਾਂਪੁਰਸ਼ ਸਾਡੇ ਪਹੁੰਚੇ ਹੋਏ, ਵੱਡੇ ਵੱਡੇ ਤਪੱਸਵੀ ਸਾਧ ਸੰਗਤ ਜੀ, ਮਹਾਂਪੁਰਸ਼ਾਂ ਦੇ ਜਿਹਨਾਂ ਦਰਸ਼ਨ ਵੀ ਨਹੀਂ ਨਾ ਕੀਤੇ, ਉਹ ਵੀ ਮਹਾਂਪੁਰਸ਼ਾਂ ਦੇ ਰੂਹਾਨੀ ਬਜਨਾਂ ਤੋਂ ਸੇਧ ਲੈ ਕੇ ਕਮਾਈ ਕਰਕੇ ਤਰੱਕੀ ਕਰ ਰਹੇ ਹੈ। ਉਹ ਤਾਂ ਕਹਿੰਦੇ ਧੰਨ ਉਹ ਸੰਗਤਾਂ ਨੇ ਜਿਹਨਾਂ ਨੇ ਮਹਾਂਪੁਰਸ਼ ਐਸੇ ਦੇ ਸੰਗ ਕੀਤੇ ਹੈ, ਐਸੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ। ਪਿਆਰਿਓ, ਮਹਾਂਪੁਰਸ਼ ਸਰਲ ਜੀਵਨ, ਸਾਦਾ ਜੀਵਨ ਔਰ ਐਸੀ ਕਮਾਈ ਵਾਲੇ ਬਚਨ ਤਪੱਸਿਆ ਵਾਲੇ ਪਿਆਰਿਓ ਬ੍ਰਹਮ ਗਿਆਨੀ ਮਹਾਂਪੁਰਸ਼ ਔਰ ਉਹਨਾਂ ਦੇ ਬਚਨ, ਉਹਨਾਂ ਸਾਨੂੰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਨਾ ਉਹਨਾਂ ਨੇ ਆਪ ਜੀ ਨੇ ਕੋਈ ਖਾਸ ਭੇਖ ਧਾਰਨ ਕੀਤਾ, ਨਾ ਉਹਨਾਂ ਨੇ ਪਖੰਡ ਕੀਤਾ ਤੇ ਨਾ ਕਿਸੇ ਨੂੰ ਪਖੰਡ ਕਰਨ ਦਿੱਤਾ। ਪਿਆਰਿਓ, ਸਾਦਾ ਜੀਵਨ ਰੱਖਿਆ। ਸੋ ਅਸੀਂ ਮਹਾਂਪੁਰਸ਼ਾਂ ਦੇ ਜਿਹੜੇ ਬਚਨ ਸੁਣੇ ਹੈ, ਉਹ ਵਿਚਾਰਾਂ, ਗੁਰਮਤਿ ਦੀਆਂ ਵਿਚਾਰਾਂ ਆਪਸ ਵਿੱਚ ਅਸੀਂ ਸਭ ਵੱਡੇ ਛੋਟੇ ਭਾਈ ਹਾਂ, ਉਹ ਵਿਚਾਰਾਂ ਆਪਾਂ ਸਾਰਿਆਂ ਨੇ ਸਾਂਝੀਆਂ ਕਰਨੀਆਂ, ਉਹਨਾਂ ਤੇ ਅਮਲ ਕਰਨਾ। ਜੋ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਉਹਨੂੰ ਹਿਰਦੇ ਵਿੱਚ ਵਸਾ ਕੇ ਤੇ ਪਿਆਰੇ ਕਮਾਈ ਕਰਨੀ ਹੈ, ਕੁਛ ਤਰੱਕੀ ਕਰੀਏ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੀ ਮਹੱਲਾ ਪੰਜਾਬ ਸਵਾਮੀ ਸ਼ਰਨ ਪਰਿਓ ਦਰਬਾਰ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਸਵਾਮੀ ਸ਼ਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬੋ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਦ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਆਨੰਦ ਕਰੇ ਹਰ ਜਪ ਜਪ ਸਗਲ ਰੋਗ ਨਿਵਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ नानक आनंद कर हर जप जप सगले रोग निवारे। वाहिगुरु जी का खालसा, वाहिगुरु जी की फतेह।